10 pounds جون سا مینگو جوس آزمائش شرط ہے. تازہ سبزیاں آٹا چاول دال مسالہ جات اور ڈرائی فروٹس لوکل فریش فوڈ. دو لوکیشن 20 کلنگن ڈرائیو ان برامٹن. اس کے ساتھ آپ اسی کی لوکیشن ملے گی ایئرپورٹ.
ਤੁਸੀਂ ਸੁਣ ਰਹੇ ਹੋ ਰੌਣਕ ਪੰਜਾਬ ਦੀ ਰੇਡੀਓ.
ਸਮਾਜਿਕ, ਸਭਿਆਚਾਰਕ, ਧਾਰਮਿਕ ਤੇ ਰਾਜਨੀਤਿਕ ਮੁੱਦਿਆਂ ਦੀ ਪੇਸ਼ਕਾਰੀ.
ਨਿਰਪੱਖ ਸੋਚ ਦਾ ਪਹਿਰੇਦਾਰ
ਜੋ ਮਾਝਾ, ਮਾਲਵਾ ਤੇ ਦੁਆਬਾ, ਖਾਸ ਤੌਰ ਤੇ ਪੇਂਡੂ ਵਿਰਸੇ ਦੀ ਵਿਲੱਖਣ ਰਹਿਣੀ ਬਹਿਣੀ ਨਾਲ ਰੂਬਰੂ ਕਰਵਾਉਂਦਾ ਹੈ.
ਸਜਰੀਆਂ ਵਾਪਰਦੀਆਂ ਘਟਨਾਵਾਂ ਦੀ ਭਰੋਸੇਯੋਗ ਜਾਣਕਾਰੀ ਦੇਣ ਵਾਲਾ,
ਖੇੜੇ ਭਰੀਆਂ ਗੱਲਾਂ ਬਾਤਾਂ ਲਈ ਸੁਣਦੇ ਰਹੋ
ਰੌਣਕ ਪੰਜਾਬ ਦੀ ਰੇਡੀਓ.
ਜੇਕਰ
ਤੁਸੀਂ ਕਾਬਿਲ ਤੇ ਇਮਾਨਦਾਰ ਤਾਂ ਹਰਮਨ ਗਰੁੱਪ ਆਫ ਕੰਪਨੀਜ਼ ਨੂੰ ਹੈ ਤੁਹਾਡਾ ਬੇਸਬਰੀ ਨਾਲ ਇੰਤਜ਼ਾਰ. ਕਾਲ ਜਸ ਛੋਕਰ 647-628-6948.
राजधानी जिसका हर कोई है दीवाना. राजधानी राजधानी अब हर जगह मिलेगा लजीज खाना.
बोलो कहाँ है आना.
इटाबिको हो या ब्रैम्पटन, हो मिसिसागा या लंदन, बिकरिंग में हो या मरकम,
एंड मेनी मोर टू चूज फ्रॉम.
राजधानी राजधानी
राजधानी स्वीट. आइए अपनी फैमिली के साथ और एंजॉय करें डिलिशियस इंडियन खाना. विजिट राजधानी की दाती है.
आस्था, विश्वास, श्रद्धा का खोले द्वार इंडियन पूजा बाजार. हर तरह की पूजा पाठ सामग्री, घर के लिए मंदिर और सुंदर मूर्तियाँ, माता की चुनरियाँ, रुमाला साहब, घर को सजाने का सारा साजो सामान, शादियों के लिए ट्रेडिशनल साजो सामान किराए पर भी उपलब्ध है. 8000 स्क्वायर फीट में बना है इंडियन पूजा बाजार. GTA और आसपास के एरिया में बेस्ट प्राइस के लिए मशहूर
इंडियन पूजा बाजार, 2 मेलनी ड्राइव, ब्रैम्पटन. कॉल 6479860042.
शीतल, जेड़ा रिया ने रेस्टोरेंट वाला प्रोजेक्ट दसिया ना, मैनू बहुत बढ़िया लगा. मैं सोच रहा कि मैं भी पैसे इन्वेस्ट कर दिया.
तुहाड़ी गल तो सारी ठीक है, पर इन्वेस्ट करने के लिए पैसे कितों आणगे साडे कोल.
यार प्रॉपर्टी तो अपने को है ही है. मैं सोच रहा मोरगेज ले लेने. मैं गुरप्रीत समरा जी का अपनी कम्युनिटी च बड़ा नाम सुनया, जो कहंदे ने मोरगेज दे नंबर 1 एडवाइजर ने. उन्हां नाल सारी गल कर लई है मैं.
जेकर तुसी भी मोरगेज दी सर्विसेज लई एक भरोसेमंद, ऑनेस्ट, एक्सपीरियंस मोरगेज ब्रोकर दी भाल विच हो, तां अज ही मिलो मोरगेज अलायंस मोरगेज सोल्यूशन दे गुरप्रीत समरा जी नूं. जेकर तुसी भी इस इंडस्ट्री नूं ज्वाइन करना चाहुंदे हो एज मोरगेज एजेंट, तां हुणे संपर्क करो गुरप्रीत समरा जी नूं. 2155 B Steel Avenue, Unit 32, ब्रैम्पटन. कॉल 905-799-9999.
9057999999. ब्रोकरेज लाइसेंस नंबर 12913.
ਬੀਜੀ ਘਰ ਕਿੱਦਾਂ ਦਾ ਲੱਗਾ ਫਿਰ?
ਬਹੁਤ ਸੋਹਣਾ ਪੁੱਤ, ਬਹੁਤ ਸੋਹਣਾ. ਹੁਣ ਤੇਰੇ ਛੋਟੇ ਵੀਰ ਨੂੰ ਵੀ ਰੱਬ ਇਹੋ ਜਿਹਾ ਹੀ ਮਕਾਨ ਦੇ ਦੇਵੇ.
ਲੈ ਬੀਜੀ ਆ ਕਿਹੜੀ ਗੱਲ ਕਰਤੀ. ਮੈਂ ਅੱਜ ਹੀ ਆਪਣੇ ਛੋਟੇ ਵੀਰ ਨੂੰ ਲਖਵੀਰ ਗਿੱਲ ਜੀ ਹੋਣਾ ਕੋਲ ਲੈ ਕੇ ਜਾਣਾ, ਜਿਨ੍ਹਾਂ ਨੇ ਮੇਰੀ ਵੀ ਮੇਰਾ ਘਰ ਦਿਵਾਉਣ 'ਚ ਮਦਦ ਕੀਤੀ ਹੈ.
ਜੇਕਰ ਤੁਸੀਂ ਵੀ ਕੋਈ ਪ੍ਰਾਪਰਟੀ ਖਰੀਦਣਾ, ਵੇਚਣਾ ਜਾਂ ਫਿਰ ਲੀਜ਼ ਤੇ ਲੈਣਾ ਚਾਹੁੰਦੇ ਹੋ, ਜਾਂ ਫਿਰ ਰੀਅਲ ਇਸਟੇਟ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ, ਜਾਂ ਫਿਰ ਆਪਣਾ ਘਰ ਰੈਂਟ ਤੇ ਦੇਣਾ ਚਾਹੁੰਦੇ ਹੋ, ਤਾਂ ਇੱਕੋ ਹੀ ਨਾਮ ਯਾਦ ਰੱਖੋ, ਸੈਂਚਰੀ 21 ਗ੍ਰੀਨ ਰਿਐਲਿਟੀ ਦੀ ਲਖਵੀਰ ਗਿੱਲ ਜੀ ਨੂੰ, ਜਿਨ੍ਹਾਂ ਕੋਲ ਹੈ ਵਧੀਆ ਐਕਸਪੀਰੀਅੰਸ ਅਤੇ ਐਕਸਪਰਟ ਵਿਜ਼ਨ. ਫਾਰ ਮੋਰ ਇਨਫੋਰਮੇਸ਼ਨ ਯੂ ਕੈਨ ਕਾਲ 416-716-4411-416-716-4417.
ਜ਼ਿੰਦਗੀ ਇੱਕ ਸਫ਼ਰ ਹੈ, ਅਸੀਂ ਸਭ ਇਸ ਰਾਹ ਦੇ ਰਾਹੀ ਹਾਂ,
ਕਦੇ ਅੱਗੇ ਕਦੇ ਪਿੱਛੇ, ਪਰ ਜੇ ਅਸੀਂ ਇੱਕ ਦੂਜੇ ਦਾ ਹੱਥ ਫੜ ਲਈਏ ਤਾਂ ਹਰ ਰਾਹ ਆਸਾਨ ਬਣ ਜਾਂਦਾ ਹੈ. ਆਓ ਦਿਲਾਂ ਵਿੱਚ ਪਿਆਰ ਵਸਾਈਏ, ਬੋਲਾਂ ਵਿੱਚ ਮਿਠਾਸ ਲਿਆਈਏ, ਤੇ ਹਰ ਇੱਕ ਲਈ ਚੰਗੀ ਸੋਚ ਰੱਖੀਏ, ਕਿਉਂਕਿ ਅਸਲੀ ਕਾਮਯਾਬੀ ਉਹੀ ਹੈ ਜਿੱਥੇ ਹੋਵੇ ਸਰਬੱਤ ਦਾ ਭਲਾ.
ਇਸੇ ਚੰਗੀ ਸੋਚ ਨਾਲ ਨਿਊ ਫੰਡਾਲ ਟਰਾਂਸਪੋਰਟ ਵੀ ਸਭ ਲਈ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੈ. ਆਓ ਮਿਲ ਕੇ ਇੱਕ ਚੰਗਾ ਤੇ ਸੁਖੀ ਸਮਾਜ ਬਣਾਈਏ.
ਦਿਨ ਵੀਰਵਾਰ ਤੇ 23 April ਦਾ ਪ੍ਰੋਗਰਾਮ ਲੈ ਕੇ ਮੈਂ ਸੋਢੀ ਨਗਰਾ ਹਾਜ਼ਰ ਹੋ ਚੁੱਕਾ. ਮੇਰੇ ਵੱਲੋਂ ਆਪ ਸਭ ਨੂੰ ਦਿਲ ਦੀਆਂ ਗਹਿਰਾਈਆਂ ਚ ਬੜੇ ਪਿਆਰ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ. ਹੋਰ ਸੁਣਾਓ ਕੀ ਹਾਲ ਚਾਲ ਹੈ. ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜਿੱਥੇ ਕਿਤੇ ਵੀ ਤੁਸੀਂ ਬੈਠੇ ਪ੍ਰੋਗਰਾਮ ਸੁਣ ਜਾਂ ਦੇਖ ਰਹੇ ਹੋਵੋਗੇ. GIN 416 930-1111 ਆਪਣਾ ਨੰਬਰ ਆ। ਸਟੀਲ ਅਤੇ ਮੈਲਨੀ ਤੇ ਆਪਣਾ ਸਟੂਡੀਓ ਆ। ਸਵੇਰੇ ਆਪਾਂ 10 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ 7 ਡੇਜ਼ ਜਿਹੜਾ ਓਪਨ ਹੋਈਦਾ, ਜਿੱਥੇ ਡੇਲੀ ਦੇ ਸਾਡੇ ਦੋ ਪ੍ਰੋਗਰਾਮ ਵੱਖੋ ਵੱਖਰੇ ਬੈਂਡ ਦੇ ਉੱਪਰ ਜਿਹੜੇ ਚੱਲਦੇ ਆ ਆਕਾਸ਼ਵਾਣੀ ਦੀਆਂ ਲਹਿਰਾਂ ਦੇ ਵਿੱਚ, ਚਾਹੇ ਰੌਣਕ ਪੰਜਾਬ ਦੀ ਗੱਲ ਕਰਾਂ ਜਾਂ ਉਡੀਕ ਦੀ ਗੱਲ ਕਰੀਏ, ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ, ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜੀ। ਤੇ ਤੁਹਾਡੀਆਂ ਡਿਊਟੀਆਂ ਇਹ ਆ ਵੀ ਤੁਸੀਂ ਇੱਕ ਦੇ ਪ੍ਰੋਗਰਾਮ ਦੇ ਵਿੱਚ ਪਾਰਟੀਸਪੇਟ ਕਰਨਾ, ਇੱਕ ਜਿਹੜੇ ਸਾਡੇ ਚੈਨਲ ਆ RPD24 ਨਿਊਜ਼ ਚੈਨਲ ਉਸ ਨੂੰ ਸਬਸਕ੍ਰਾਈਬ ਕਰੋ, ਤੇ ਸੈਕੰਡ ਆਪਣਾ ਚੈਨਲ ਆ Udeek24 ਉਸ ਨੂੰ ਵੀ ਤੁਸੀਂ ਜਿਹੜਾ ਸਬਸਕ੍ਰਾਈਬ ਜਿਹੜਾ ਕਰਨਾ ਜੀ। ਕਿਸੇ ਵੀ ਬਿਜ਼ਨਸਮੈਨ ਦੇ ਨੰਬਰ ਦੀ ਜ਼ਰੂਰਤ ਹੈ ਜਾਂ ਖੁਦ ਦਾ ਤੁਹਾਡਾ ਬਿਜ਼ਨਸ ਹੈ, ਤੁਸੀਂ ਐਡ ਚਾਹੁੰਦੇ ਹੋ, ਐਡ ਜ਼ਰੂਰੀ ਆ, ਤੇ ਤੁਸੀਂ ਜ਼ਰੂਰ RPD24 ਦੀ ਚੋਣ ਕਰਨੀ ਜੀ। ਦੋ ਰੇਡੀਓ ਪ੍ਰੋਗਰਾਮ ਵੱਖੋ ਵੱਖਰੇ ਸਮੇਂ ਮੁਤਾਬਕ ਬਜਟ ਮੁਤਾਬਕ ਗੱਲ ਕਰੀਏ, ਚਾਹੇ ਵੀਕਐਂਡ ਤੇ ਇਕੱਲੀ ਐਡ ਕਰਾਉਣੀ ਦੋ ਦੋ ਘੰਟੇ ਜਾਂ ਮੰਡੇ ਟੂ ਫਰਾਈਡੇ, ਜਾਂ ਫਿਰ ਤੁਸੀਂ ਬੰਡਲ ਪੈ ਕੇ ਜਿਹੜਾ ਗਾਡਰ ਸਪੌਂਸਰ ਦੇ ਵਿੱਚ ਆਉਣਾ ਚਾਹੁੰਦੇ ਹੋ ਜੀ, ਆਇਆਂ ਨੂੰ ਬਹੁਤ ਜਲਦ ਜਿੱਥੇ ਤੁਹਾਨੂੰ ਪਤਾ ਕਿ ਖਾਸ ਤੌਰ ਤੇ ਜਿਹੜਾ ਆਪਣਾ ਇਹ ਸ਼ੋ ਹੁੰਦਾ ਰੌਣਕ ਪੰਜਾਬ ਦਾ, ਤੇ ਇਹਦੇ ਵਿੱਚ ਸਾਡੇ ਜਿਹੜੇ ਆ ਪੱਤਰਕਾਰ ਦੀ ਗੱਲ ਕਰਾਂ, ਪੱਤਰਕਾਰੀ ਦੇ ਵਿੱਚ ਵੱਡਾ ਨਾਮ ਸੁਸ਼ੀਲ ਦਸਾਂਝ ਹੁਣੀ, ਬਹੁਤ ਜਲਦ ਜਿੱਥੇ ਆਪਾਂ ਉਹਨਾਂ ਨਾਲ ਜੁੜਨਾ ਤੇ ਤੁਸੀਂ ਵੀ ਨਾਲ ਜੁੜਨਾ ਜੀ। ਤੇ ਸ਼ੁਰੂਆਤ ਕਰਦੇ ਬਹੁਤ ਹੀ ਪਿਆਰੇ ਬੋਲਾਂ ਦੇ ਨਾਲ, 416-930-1111 ਆਪਣਾ ਨੰਬਰ ਆ, ਇਹ ਨੰਬਰ ਤੇ ਤੁਹਾਡੀ ਸਾਡੀ ਗੱਲ ਹੋ ਸਕਦੀ ਆ। ਤੇ ਆਪਾਂ ਮਨਮੋਹਨ ਵਾਰਸ ਭਾਜੀ ਹੁਣਾਂ ਦਾ ਸ਼ੋਅ, ਸਵੇਰ ਦਾ ਸਮਾਂ ਨੋਟ ਕਰ ਲਓ, 11:06 ਹੋ ਗਿਆ ਤੇ 23 ਅਪ੍ਰੈਲ, ਦਿਨ ਦੇ ਕੈਲੰਡਰ ਦੀ ਡਾਇਰੀ ਤੇ ਟਿਕ ਮਾਰ ਕਰ ਲਓ, ਜੁਲਾਈ 25 ਨੂੰ ਪੰਜਾਬੀ ਵਿਰਸਾ ਟੀਮ ਫਾਰ ਐਂਟਰਟੇਨਮੈਂਟ ਤੁਹਾਡੇ ਸਹਿਯੋਗ ਦੇ ਨਾਲ ਆਪਾਂ ਕਰਵਾਉਣ ਜਾ ਰਹੇ ਹਾਂ। 25 ਜੁਲਾਈ ਨੂੰ ਤੁਹਾਡੇ ਸ਼ਹਿਰ ਦੇ ਵਿੱਚ ਮਨਮੋਹਨ ਵਾਰਸ, ਕਮਲ ਹੀਰ, ਸੰਗਤਾਰ ਹੁਣੀ ਪੂਰੇ ਆਪਣੇ ਬੈਂਡ ਦੇ ਨਾਲ 2 ਸਾਲਾਂ ਤੋਂ ਬਾਅਦ ਚ ਜਿਹੜਾ ਪਹੁੰਚ ਰਹੇ ਆ, ਬਹੁਤ ਜਲਦ ਜਿਹੜੀ ਆ ਹੋਰ ਵੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਿਣਾ। ਤੁਹਾਡਾ ਵੀ ਕੋਈ ਬਿਜ਼ਨਸ ਹੈ, ਤੁਸੀਂ ਚਾਹੁੰਦੇ ਹੋ 5000 ਦੀ ਗੈਦਰਿੰਗ ਦੇ ਵਿੱਚ ਤੁਹਾਡੇ ਬਿਜ਼ਨਸ ਦੀ ਬੱਲੇ ਬੱਲੇ ਇੱਕ ਵਧੀਆ ਬ੍ਰਾਂਡ ਦੇ ਨਾਲ ਜੁੜੀਏ, ਤਾਂ ਫਿਰ ਤੁਸੀਂ ਸ਼ੋਅ ਤੋਂ ਬਾਅਦ ਦੇ ਵਿੱਚ ਮੇਰੇ ਨਾਲ ਸੰਪਰਕ ਜਿਹੜਾ ਕਰ ਲੈਣਾ। ਟੀਮ ਫਾਰ ਐਂਟਰਟੇਨਮੈਂਟ ਦਾ ਸਾਡਾ ਨੰਬਰ ਹੈ 9057931234 ਤੇ ਜਿਹੜੀ ਆ ਕਾਲ ਕਰ ਲੈਣੀ, 905-793-1234 ਨੰਬਰ ਹੈ ਜੀ।
ਮਿੱਤਰ ਨੂੰ ਫੜ ਕੇ ਹੱਥ ਉਠਾ ਦਿੱਤਾ, ਉੱਠ ਕੇ ਕਹਿੰਦਾ ਤੇਰੇ ਤੋਂ ਲੰਘਣ ਜੋਗਾ ਹੋ ਗਿਆ ਆ। ਖਾਨਦਾਨੀ ਜੋ ਠੱਗ ਮੰਗਲਾ ਆਖਿਰ ਨੂੰ ਠੱਗਦੇ ਨੇ, ਉਹ ਦਿਲ ਤੇ ਲਿਖ ਲਓ ਅੱਕਾਂ ਨੂੰ ਕਦੇ ਅੰਬ ਨਾ ਲੱਗਦੇ ਨੇ।
ਕਿੱਡੀ ਵੱਡੀ ਗੱਲ ਮੰਗਲ ਹਠੂਰ ਦੀ ਕਲਮ ਤੇ, ਕਿੱਡੇ ਵੱਡੇ ਬੋਲ ਵੱਡੇ ਭਾਜੀ ਮਨਮੋਹਨ ਵਾਰਸ ਹੋਣਾ ਦੇ, ਇਸੇ ਤਰ੍ਹਾਂ ਦੇ ਗਾਣਿਆਂ ਨਾਲ ਜਿਹੜਾ ਜੀ ਰੌਣਕਾਂ ਲੱਗਣੀਆਂ। 25 ਜੁਲਾਈ ਦੀ ਸ਼ਾਮ ਜਿਹੜੀ ਆ ਰਾਖਵੀਂ ਕਰ ਲਓ, 25 ਜੁਲਾਈ ਨੂੰ ਆਪਾਂ ਇਹ ਸ਼ੋਅ ਪੰਜਾਬੀ ਵਿਰਸਾ ਤੁਹਾਡੇ ਸਹਿਯੋਗ ਦੇ ਨਾਲ ਕਰਵਾਉਣ ਜਾ ਰਹੇ ਹਾਂ ਜੀ। ਤੇ ਹੈਗਾ ਕਿੱਥੇ ਆ, ਵੁੱਡ ਵਾਈਨ ਕਸੀਨੋ ਦੇ ਵਿੱਚ, 25 ਜੁਲਾਈ ਟਿਕ ਮਾਰ ਕਰ ਲਓ ਜੀ। ਓਏ ਆਹ ਕਿਆ ਬਾਤ ਹੈ, ਕਿਆ ਬਾਤ ਹੈ, ਇੱਥੋਂ ਦੁਬਾਰਾ ਗੱਲ ਜਿਹੜੀ ਆ پلے کردے ہیں لگو ضرور کسی دے آ جاؤ کھڑ نہ سکیا جی وہ سنیا ہے گے اسی طرح دے اتھے بھی لوڑ پین تے جڑے نہیں فون چک دے تے جدوں انہاں نوں لوڑ ہوندی آ اودوں پھر گاں دی گاں سانڈا جڑیاں یاریاں کڈ دے آ رشتہ داریاں جڑیاں کڈ دے آ جویں کئی واری ہوندا کہ نہیں سارا سال گھر دے وچ صفائی نہیں رکھنی بزنس دے وچ تے جدوں دیوالی آ جانی آ دیوالی دے لاگے آ کے پھر کوچا کاچی جڑی شروع کر دینی سونے چ بھی کھوٹیا کئی کہندے سونے چ کھوٹ نہیں ہوندی آ کلیئر کر دتا منگل ہٹھور دی کلم نے جڑا جی بہت جلد اپاں سشیل دسانج ہونا دی زبانی خبراں جڑیاں پیش کراں گے گلاں باتاں گیت سنگیت اسی ہی طرح جڑا چلدا رہے گا ایک چھوٹی جی ریکارڈڈ کمرشل بریک تسی کتے نہیں جانا اپاں ہنے گئے تے ہنے واپس جڑا آئے جی
او باری برفی کٹن گیا سی باری برفی کٹن گیا سی کھٹ کے لیاندا رات لوکاں نے پائیاں ہٹیاں نریندر اوجلے نے پایا ہٹ
کیڑا نریندر اوجلا
این پی ڈوئنگ والے نریندر اوجلا جنہاں نے کھولیا آٹو ہٹ کولیژن تے آٹو ہٹ ٹرک سینٹر جے کر گڈی دی ڈینٹنگ پینٹنگ کرانا چاہنے ہو یا پھر گڈی تے ٹرک دے ایکسیڈنٹ تو بعد انہاں نوں نواں نکور کرانا چاہنے ہو تاں اودے لئی اکو ایک نام آٹو ہٹ کولیژن اینڈ آٹو ہٹ ٹرک سینٹر جتھے تسی اپنے ٹرکاں دی باڈی ریپیئر کرا سکدے ہو جو کسٹم پینٹنگ فریم سٹریٹننگ ٹریلر ریپیئر میکینیکل سروسز روڈ سائیڈ اسسٹنس ہیوی ٹوئنگ کردے نے
تے پھر دیر کس گل دی ہے ہن انہاں نوں کال کرو 416-786-0000 416-786-0000
نیشنل
سویٹ تو منگوایا سی انہوں نے کھانا میں بک بھی کروایا
نیشنل سویٹ
چاہے بہ کے کھاؤ چاہے پیک کرواؤ ہر طرح کی کیٹرنگ بھی کرتے ہیں
20 ڈیو سائڈ ڈرائیو برمپٹن برملی اینڈ سینڈلوڈ مین انٹرسیکشن کال کرو دیپ نو
905-798-905-792-0059
کتنا پریشان سن انہوں نے جب مقدمہ چل رہا سی
قانونی مسئلے دی جد بھی کوئی سمسیا ستائی تا رائے لا آفس ہی یاد آئے
تھینکس ٹو بلبیر سنگھ رائے
فیملی لا کارپوریٹ لا ریئل اسٹیٹ لا امیگریشن لا یا کوئی بھی ہور لیگل سروسز لینی ہوے تا یاد رکھو ایک ہی نام رائے لا آفس
کال کرو بلبیر سنگھ رائے نو 905-792-9092
905-791-9292
یا پھر پہنچو 2565 سٹیلز ایوینیو برمپٹن تور برم
میڈیکل آفس پروفیشنل آفس ریٹیل سٹور ریزیڈینشل سٹور وہ چاہے نواں ہوگی یا تسی رینوویٹ کرنا ہوگی تسی کانٹیکٹ کر سکتے ہو ایوریج کسٹم مل ورک امرجیت شنکر جی نو ان دا فون نمبر نوٹ کرو 416-824-4986 416-824-4986 ایڈریس انہوں کا نوٹ کر لو 6845 ڈیون ڈرائیو مسیساگا 6845 ڈیون ڈرائیو مسیساگا
گیارہ بج کے 13 منٹ سے کچھ سیکنڈ کا جڑا سماں ہو گیا تے ہن خبراں جڑی آپ فیلنگ آ جلندر دور درشن کا جڑا میوزک ہوں جڑی آ فیلنگ یاد جڑی آئی دی سڈے سشیل دسانج ہونی وڈے پا جی جڑے بن گئے خبراں دے سپانسر ہمیشہ دی طرح این بی ٹی نیو پنڈال ٹرانسپورٹ تو سردار سکھدیو سنگھ پنڈال گولڈن سٹار فون ایکسچینج تو جسویر سنگھ ڈلوہنی تے اگلے سڈے سپانسر راجستھانی سویٹ ریسٹورینٹ تو اشونی پاجی ہونی شبیل کیسنا ਕੈਨੇਡਾ ਦੇ ਵਿੱਚ ਆ ਰਾਜਧਾਨੀ ਸਵੀਟ ਰੈਸਟੋਰੈਂਟ ਦੀਆਂ ਤੁਸੀਂ ਕਿਸੇ ਵੀ ਨੇੜ ਦੀ ਲੋਕੇਸ਼ਨ ਤੇ ਜਿਹੜਾ ਵਿਜ਼ਿਟ ਕਰ ਸਕਦੇ ਹੋ ਤੇ ਆਪਾਂ ਜਿਹੜਾ ਜੀ ਵੈਲਕਮ ਕਰਦੇ ਹਾਂ ਦਸਾਂਤ ਸਾਹਿਬ ਦਾ। ਦਸਾਂਤ ਸਾਹਿਬ ਤੁਹਾਡਾ ਤੁਹਾਡੇ ਆਪਣੇ ਸ਼ੋ ਰੌਣਕ ਪੰਜਾਬ ਟੋਰਾਂਟੋ ਦੇ ਵਿੱਚ ਵੈਲਕਮ ਜੀਆਂ ਨੂੰ ਜੀ।
ਬਹੁਤ ਬਹੁਤ ਸ਼ੁਕਰੀਆ ਤੁਹਾਡੀ ਨਾਗਰਾ ਜੀ ਤੇ ਰੌਣਕ ਪੰਜਾਬ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ ਹੈ। ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ
ਜੀ।
ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ ਪਹਿਲਾਂ ਬਿਲਕੁਲ ਤਾਜ਼ਾ ਤਰੀਨ ਸੁਰਖੀਆਂ ਹੁਣ ਤੱਕ ਦੀਆਂ। ਪੱਛਮੀ ਬੰਗਾਲ ਦੇ ਵਿਚ ਵੋਟਿੰਗ ਦਾ ਨਵਾਂ ਰਿਕਾਰਡ, ਪਹਿਲੇ ਪੜਾਅ ਵਿਚ 91% ਵੋਟਾਂ ਪਈਆਂ। ਭਾਰਤੀ ਜਨਤਾ ਪਾਰਟੀ ਤੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਦੇ ਵਿਚਾਲੇ ਕਈ ਥਾਵਾਂ ਤੇ ਖੂਨੀ ਝੜਪਾਂ ਹੋਈਆਂ। ਉਧਰ ਤਾਮਿਲਨਾਡੂ ਦੇ ਇਤਿਹਾਸ ਵਿਚ ਵੀ ਸਭ ਤੋਂ ਵਧੇਰੇ 82% ਵੋਟਾਂ ਪਈਆਂ। ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਉਪਰ ਫੁੱਲ ਸਟਾਪ। ਭਾਰਤੀ ਜਨਤਾ ਪਾਰਟੀ ਵੱਲੋਂ ਇਕੱਲਿਆਂ ਹੀ ਚੋਣ ਲੜਨ ਦਾ ਐਲਾਨ ਕੀਤਾ ਗਿਆ। ਪੰਜਾਬ ਦੇ ਸਕੂਲਾਂ ਵਿਚ ਫਿਰ ਖੌਫ ਦੀ ਲਹਿਰ। ਲੁਧਿਆਣਾ ਤੇ ਬਠਿੰਡਾ ਵਿਚ ਧਮਕੀ ਭਰੇ ਮੇਲ ਆਏ। ਰੇਲਵੇ ਸਟੇਸ਼ਨ ਤੇ ਟਰੈਕ ਵੀ ਹਾਈ ਅਲਰਟ ਤੇ ਰੱਖੇ ਗਏ। ਭਾਰਤ ਸਰਕਾਰ ਨੇ ਓਵਰਸੀਜ ਸਿਟੀਜ਼ਨ ਆਫ ਇੰਡੀਆ ਕਾਰਡ ਦੇ ਨਿਯਮ ਬਦਲੇ। ਓਸੀਆਈ ਕਾਰਡ ਬਣਵਾਉਣ ਲਈ ਹੁਣ 6 ਮਹੀਨੇ ਦੀ ਸਟੇ ਦੀ ਲੋੜ ਨਹੀਂ, ਤੁਰੰਤ ਬਣਨਗੇ ਓਸੀਆਈ ਕਾਰਡ। ਅਜਨਾਲਾ ਹਿੰਸਾ ਮਾਮਲੇ ਵਿਚ ਨੈਸ਼ਨਲ ਸਿਕਿਉਰਿਟੀ ਐਕਟ ਦੀ ਮਿਆਦ ਖਤਮ ਹੋਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੂੰ ਰਸਮੀ ਤੌਰ ਤੇ ਗ੍ਰਿਫ਼ਤਾਰ ਕੀਤਾ ਗਿਆ। ਅਦਾਲਤ ਨੇ 2 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ। ਵੈਬ ਸੀਰੀਜ਼ ਲਾਰੈਂਸ ਆਫ ਪੰਜਾਬ ਦੀ ਸਕਰੀਨਿੰਗ ਅਤੇ ਰਿਲੀਜ਼ ਰੁਕਵਾਉਣ ਲਈ ਅਦਾਲਤ ਤੋਂ ਬਾਅਦ ਹੁਣ ਰਾਜਾ ਵੜਿੰਗ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ। ਡੋਨਲਡ ਟਰੰਪ ਨੇ ਭਾਰਤ ਤੇ ਚੀਨ ਨੂੰ ਨਰਕ ਦੇ ਦਰਵਾਜ਼ੇ ਦੱਸਣ ਵਾਲੀ ਅਮਰੀਕੀ ਲੇਖਕ ਮਾਈਕਲ ਸੈਵੇਜ ਦੀ ਪੋਸਟ ਸ਼ੇਅਰ ਕੀਤੀ। ਟਰੰਪ ਦੀ ਪੋਸਟ ਦਾ ਇਰਾਨ ਵੱਲੋਂ ਜਵਾਬ, ਕਿਹਾ ਕਿ ਭਾਰਤ ਅਤੇ ਚੀਨ ਮਨੁੱਖੀ ਸਭਿਅਤਾ ਦੇ ਜਨਮ ਸਥਾਨ, ਨਰਕ ਉਥੇ ਹੈ ਜਿੱਥੋਂ ਦਾ ਰਾਸ਼ਟਰਪਤੀ ਸਭਿਅਤਾ ਨੂੰ ਖਤਮ ਕਰਨ ਦੀ ਧਮਕੀ ਦਿੰਦਾ। ਟਰੰਪ ਨੇ ਆਰਮੀ ਚੀਫ਼ ਤੋਂ ਬਾਅਦ ਨੇਵੀ ਚੀਫ਼ ਨੂੰ ਵੀ ਬਰਖਾਸਤ ਕੀਤਾ। ਹਨੀ ਟ੍ਰੈਪ ਵਿਚ ਫਸੇ ਇਕ ਪਰਮਾਣੂ ਮਹਿਕਮੇ ਦੇ ਸੀਨੀਅਰ ਵਿਗਿਆਨੀ ਨੂੰ ਵੀ ਸਸਪੈਂਡ ਕੀਤਾ ਗਿਆ। ਇਰਾਨ ਨੇ ਅਮਰੀਕਾ ਦੇ ਸੀਜ਼ਫਾਇਰ ਨੂੰ ਇਕਤਰਫਾ ਦੱਸਿਆ, ਆਖਿਆ ਕਿ ਨਾਕਾਬੰਦੀ ਹਟੇਗੀ ਤਾਂ ਹੀ ਹੋਵੇਗੀ ਗੱਲਬਾਤ। ਅਤੇ ਪੰਜਾਬ ਵਿਚ ਗਰਮੀ ਦਾ ਕਹਿਰ, ਤਾਪਮਾਨ 42 ਡਿਗਰੀ ਤੋਂ ਪਾਰ। ਇਕ ਪਾਸੇ ਹੀਟ ਵੇਵ ਦੇ ਯੈਲੋ ਅਲਰਟ ਤੇ ਦੂਜੇ ਪਾਸੇ ਬਿਜਲੀ ਦੇ ਲੰਮੇ ਲੰਮੇ ਕੱਟ, ਲੋਕੀ ਹਾਲੋਂ ਬੇਹਾਲ ਜੀ। ਸੋਧੀ ਲੱਗਦਾ
ਜੀ ਸਰੋਤਿਓ, ਤੁਸੀਂ ਵੀ ਜਿਹੜਾ ਦਸਾਂਤ ਸਾਹਿਬ ਨੂੰ ਕੋਈ ਸਵਾਲ ਕਰਨਾ ਹੁੰਦਾ ਖਬਰ ਪਹਿਲੀ ਤੇ ਝਾਤ ਮਾਰੀਏ। 416-930-1111 416-930-1111 ਤੇ ਤੁਹਾਡੀ ਸਾਡੀ ਗੱਲ ਹੋ ਸਕਦੀ ਹੈ, ਜ਼ਰੂਰ ਪਾਰਟੀਸਪੇਟ ਕਰਿਆ ਕਰੋ। ਤੇ ਦਸਾਂਤ ਸਾਹਿਬ ਪਹਿਲੀ ਖਬਰ ਤੇ ਝਾਤ ਪਾਉਂਦੇ ਆ, ਬੰਗਾਲ ਵਿਚ ਜਿਹੜਾ ਵੋਟਿੰਗ ਦਾ ਨਵਾਂ ਰਿਕਾਰਡ ਤੇ ਪਹਿਲੇ ਪੜਾਅ ਵਿਚ 90% ਵੋਟਿੰਗ ਜਿਹੜੀ ਉਹ ਹੋਈ।
ਜਦੋਂ ਮੈਂ ਖਬਰ ਤੁਹਾਨੂੰ ਭੇਜੀ ਸੀ ਉਦੋਂ 90% ਸੀ, ਹੁਣ ਜਦੋਂ ਅਸੀਂ ਖਬਰਾਂ ਦਾ ਪੋਸਟਮਾਰਟਮ ਕਰ ਰਹੇ ਹਾਂ ਤਾਂ ਹੁਣ ਤਾਜ਼ੀ ਖਬਰ ਆ ਗਈ ਹੈ, 90 ਤੋਂ ਵੀ ਵੱਧ ਗਈ ਹੈ।
ਓਕੇ,
ਹੁਣ ਜੋ ਆ ਰਹੀ ਸੀ ਜਦੋਂ ਮੈਂ ਸਟਾਰਟ ਕੀਤਾ ਸੀ ਆਪਾਂ ਇਹ ਪ੍ਰੋਗਰਾਮ ਤੋਂ 91% ਆ ਰਹੀ ਸੀ ਤੇ ਹੁਣ ਜਦੋਂ ਮੈਂ ਦੇਖ ਰਿਹਾ ਤੇ 92.10% ਹੋ ਗਈ ਹੈ
ਜੀ।
ਯਾਨੀ ਇਹ ਜਿਹੜਾ ਇਸ ਵੇਲੇ ਅਸੀਂ ਵੋਟਿੰਗ ਦਾ ਪੈਟਰਨ ਦੇਖ ਰਹੇ ਹਾਂ, 92% ਤੋਂ ਜ਼ਿਆਦਾ ਵੋਟਾਂ ਪੈਣੀਆਂ ਕਿਸੇ ਸਟੇਟ ਦੇ ਵਿਚ, ਇਹ ਆਪਣੇ ਆਪ ਦੇ ਵਿਚ ਰਿਕਾਰਡ ਤਾਂ ਹੈ ਹੀ, ਆਪਣੇ ਆਪ ਦੇ ਵਿਚ ਇਹ ਵੀ ਇਕ ਨਵਾਂ ਸੰਕੇਤ ਦਿੰਦਾ ਕਿ ਰਿਜ਼ਲਟ ਕਿਸ ਤਰ੍ਹਾਂ ਦੇ ਹੋ ਸਕਦੇ ਆ। ਦੂਜੀ ਗੱਲ ਮੈਂ ਇਹ ਦੱਸਦਾ ਕਿ ਇਹ 294 ਸੀਟਾਂ ਵੈਸਟ ਬੰਗਾਲ ਦੇ ਵਿਚ ਵਿਧਾਨ ਸਭਾ ਦੀਆਂ, ਜਿਹਦੇ ਚ 152 ਸੀਟਾਂ ਤੇ ਪਹਿਲੇ ਫੇਸ ਦੇ ਵਿਚ ਇਹ ਵੋਟਿੰਗ ਹੋਈ ਹੈ ਤੇ ਪਹਿਲੇ ਫੇਸ ਦੇ ਵੋਟਿੰਗ ਦੇ ਵਿਚ ਇੰਨੀ ਰਿਕਾਰਡ ਬੰਪਰ ਵੋਟਿੰਗ ਹੋਣੀ, ਇਹਦੇ ਤੇ ਵੱਖਰੇ ਵੱਖਰੇ ਵਿਚਾਰ ਹੋ ਸਕਦੇ ਆ ਤੇ ਇਹ ਵੋਟਿੰਗ ਹਾਲੇ ਹੋਰ ਵੱਧ ਸਕਦੀ ਹੈ ਕਿਉਂਕਿ ਇਹ 7 ਵਜੇ ਤੱਕ ਦੀ ਰਿਜ਼ਲਟ ਹੈ ਸਾਡੇ ਕੋਲ ਵੀ 7 ਵਜੇ ਤੱਕ ਜਿਹੜਾ ਭਾਰਤੀ ਚੋਣ ਕਮਿਸ਼ਨ ਨੇ ਜਾਰੀ ਕੀਤੀ ਕਿ ਇੰਨੀ ਵੋਟਿੰਗ ਪਰਸੈਂਟ ਹੋਈ ਹੈ ਤੇ ਇਹ ਸ਼ਾਇਦ ਘੰਟੇ 2 ਘੰਟੇ ਤੱਕ ਬਾਕੀ ਡਿਟੇਲ ਆਉਣਗੀਆਂ ਤੇ ਹੋ ਸਕਦਾ 93% ਤੱਕ ਪਹੁੰਚ ਜਾਏ। ਤੇ ਦੂਜੀ ਗੱਲ ਇਹਦੇ ਤੇ ਜਿਹੜੀ ਗੱਲ ਆ ਰਹੀ ਹੈ ਉਹ ਇਹ ਹੈ ਕਿ ਉੱਥੋਂ ਦੇ ਮੁੱਖ ਮੰਤਰੀ ਫਾਇਰ ਬ੍ਰਾਂਡ ਲੀਡਰ ਨੇ ਜਿਹੜੇ ਮਮਤਾ ਬੈਨਰਜੀ ਤੇ ਉਹ ਕਹਿੰਦੇ ਆ ਕਿ ਇਹ ਜਿਹੜੀ ਵੋਟਿੰਗ ਸਭ ਤੋਂ ਜ਼ਿਆਦਾ ਹੋਈ ਹੈ, ਬੰਪਰ ਵੋਟਿੰਗ ਜਿਹੜੀ ਹੋਈ ਹੈ, ਇਹ ਅਸਲ ਚ ਪੱਛਮੀ ਬੰਗਾਲ ਦੇ ਲੋਕਾਂ ਦਾ ਭਾਰਤ ਦੀ ਸਰਕਾਰ ਦੇ ਖਿਲਾਫ਼ ਇਕ ਰਿਐਕਸ਼ਨ ਹੈ। ਭਾਰਤ ਦੀ ਸਰਕਾਰ ਨੇ ਜਿੱਦਾਂ ਵੋਟਾਂ ਕੱਟੀਆਂ ਪਹਿਲਾਂ ਬਿਹਾਰ ਦੇ ਵਿਚ ਤੇ ਫਿਰ ਬਾਅਦ ਵਿਚ ਹੁਣ ਪੱਛਮੀ ਬੰਗਾਲ ਦੇ ਵਿਚ ਭਾਰਤੀ ਚੋਣ ਕਮਿਸ਼ਨ ਦੇ ਰਾਹੀਂ ਤੇ ਵੋਟਾਂ ਵੱਡੀ ਤਾਦਾਦ ਵਿਚ ਕੱਟੀਆਂ ਗਈਆਂ, ਨਵੀਆਂ ਵੋਟਾਂ ਵੰਡ ਦਿੱਤੀਆਂ ਗਈਆਂ ਤੇ ਵੋਟਾਂ ਦੀ ਸੋਧ ਸੁਧਾਈ ਦਾ ਮਾਮਲਾ ਜਿਹਨੂੰ SIR ਕਹਿ ਦਿੰਦੇ ਆ ਉਹਦੇ ਖਿਲਾਫ ਲੋਕਾਂ ਦਾ ਰਿਐਕਸ਼ਨ ਹੈ, ਯਾਨੀ ਮਮਤਾ ਬੈਨਰਜੀ ਦਾ ਦਾਅਵਾ ਇਹ ਹੈ ਵੀ ਇਹ ਬੰਪਰ ਵੋਟਿੰਗ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਨੂੰ ਹਰਾਏਗੀ ਤੇ ਮੁੜ ਕੇ ਮਮਤਾ ਬੈਨਰਜੀ ਦੀ ਸਰਕਾਰ ਬਣਾਏਗੀ। ਦੂਜੀ ਤਾਮਿਲਨਾਡੂ ਤੋਂ ਖਬਰ ਹੈ ਜਿੱਥੇ ਸਾਰੀਆਂ ਸੀਟਾਂ ਤੇ ਵੋਟਾਂ ਪੈ ਗਈਆਂ, ਤਾਮਿਲਨਾਡੂ ਦੀਆਂ 234 ਸੀਟਾਂ ਤੇ ਵੋਟਿੰਗ ਪਰਸੈਂਟ ਜਿਹੜੀ ਹੈ ਉਹ ਵੀ ਰਿਕਾਰਡ ਹੈ, ਹਿਸਟੋਰੀਕਲ ਹੈ, ਉੱਥੇ ਲਗਭਗ 85% ਵੋਟਿੰਗ ਹੋ ਗਈ ਹੈ। ਤੇ ਚੋਣ ਕਮਿਸ਼ਨ ਦੇ ਇਹ ਅੰਕੜੇ ਜਿਹੜੇ ਤਾਮਿਲਨਾਡੂ ਵਾਲੀ ਸ਼ਾਮੀ 8 ਵਜੇ ਤੱਕ ਦੇ ਹੈ, ਇਹਦੇ ਵਿੱਚ ਵੀ ਬਦਲਾਅ ਹੋ ਸਕਦਾ। 4 ਮਈ ਨੂੰ ਆਪਾਂ ਦੇਖਾਂਗੇ ਜਿੱਥੇ ਜਿੱਥੇ ਵੀ ਵੋਟਾਂ ਪਈਆਂ ਉਹਦੇ ਰਿਜ਼ਲਟ ਆਉਣੇ ਸ਼ੁਰੂ ਹੋ ਜਾਣੇ ਆ, ਕਿਉਂਕਿ ਇਸ ਤੋਂ ਪਹਿਲਾਂ ਆਸਾਮ ਵਿੱਚ ਵੀ ਵੋਟਾਂ ਪਈਆਂ, ਕੇਰਲਾ ਚ ਪਈਆਂ, ਪਾਂਡੀਚਰੀ ਚ ਪਈਆਂ, 9 ਅਪ੍ਰੈਲ ਨੂੰ ਰਿਕਾਰਡ ਵੋਟਿੰਗ ਇੱਥੇ ਵੀ ਹੋਈ ਸੀ। ਆਸਾਮ ਦੀ ਹਿਸਟਰੀ ਵਿੱਚ ਵੀ ਸਭ ਤੋਂ ਜ਼ਿਆਦਾ ਵੋਟਾਂ ਪਈਆਂ ਸੀ, ਲਗਭਗ 86%, ਤੇ ਪਾਂਡੀਚਰੀ ਚ 90%, ਕੇਰਲ ਵਿੱਚ 1987 ਤੋਂ ਬਾਅਦ ਸਭ ਤੋਂ ਜ਼ਿਆਦਾ ਵੋਟਾਂ ਪਈਆਂ ਉੱਥੇ, ਲਗਭਗ 79%। ਸੋ 4 ਮਈ ਨੂੰ ਇਕੱਠੇ ਨਤੀਜੇ ਆਉਣੇ ਆ। ਇਹ ਜਿਹੜੀ ਇੰਨੀ ਵੋਟਿੰਗ ਹੋਈ ਆ ਉਹ ਕਿਸ ਪਾਸੇ ਵੱਲ ਨੂੰ ਗਈ ਹੈ ਉਹ ਤਾਂ 4 ਮਈ ਦੇ 11-12 ਵਜੇ ਤੱਕ ਪਤਾ ਲੱਗ ਜਾਏਗਾ, ਪਰ ਹਾਲ ਫਿਲਹਾਲ ਇਸ ਗੱਲ ਤੇ ਹੈਰਾਨੀ ਹੋ ਰਹੀ ਹੈ ਵੀ ਐਡੀ ਤਰ੍ਹਾਂ ਚ ਲੋਕ ਵੋਟਾਂ ਪਾਉਣ ਨਿਕਲੇ ਆ, ਇਹਦਾ ਮਤਲਬ ਲੋਕਾਂ ਦੇ ਮਨ ਚ ਕੁਝ ਤਬਦੀਲੀ ਦੀ ਚਾਹ ਹੈਗੀ ਹੈ।
ਜੀ, ਤੇ ਹੁਣ ਗੱਲ ਕਰਦੇ ਆ ਖਾਸ ਤੌਰ ਤੇ ਆਪਾਂ ਪੰਜਾਬ ਨੂੰ ਲੈ ਕੇ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਤੇ ਫੁੱਲ ਸਟਾਪ ਜਿਹੜਾ ਜੀ ਪਹਿਲਾਂ ਤੇ ਕਿਆ ਸਰਾਈਆਂ ਇਹੋ ਲਾਈਆਂ ਜਾ ਰਹੀਆਂ ਸੀ ਵੀ ਸ਼ਾਇਦ ਚੋਣਾਂ ਦੇ ਲੱਗ ਗਿਆ ਕਿ ਇਕੱਠੇ ਹੋ ਜਾਣ ਜੀ।
ਦੇਖੋ ਮਸਲਾ ਇਹ ਹੈ ਵੀ ਪੰਜਾਬ ਦੇ ਵਿਚ ਜਿਹੜੀ ਪੋਲੀਟਿਕਸ ਹੈ ਉਹ ਜਿਸ ਪਾਸੇ ਵੱਲ ਨੂੰ ਜਾ ਰਹੀ ਹੈ ਉਹਦੇ ਚ ਲੱਗਦਾ ਇਹ ਹੈ ਕਿ ਲਗਭਗ ਸਾਰੀਆਂ ਪਾਰਟੀਆਂ ਜਿਹੜੀਆਂ ਆ ਉਹ ਮੈਂ ਦਾ ਸ਼ਿਕਾਰ ਹੋਈਆਂ ਹੋਈਆਂ, ਵੀ ਮੈਂ ਦੀ ਜਿਹੜੀ ਅਸਲ ਦੇ ਵਿਚ ਸ਼ਿਕਾਰ ਹੋਣ ਵਾਲੀ ਜਿਹੜੀ ਧਿਰ ਹੁੰਦੀ ਹੈ ਉਹਦੇ ਚ ਕਈ ਵਾਰੀ ਓਵਰ ਕੋਨਫੀਡੈਂਸ ਨਹੀਂ ਹੁੰਦਾ, ਇਹ ਇੱਕ ਕਿਸਮ ਦਾ ਮਤਲਬ ਇਸ ਤਰ੍ਹਾਂ ਦਾ ਹੰਕਾਰ ਜਿਹਾ ਪੈਦਾ ਹੋ ਜਾਂਦਾ ਵੀ ਖਬਰੇ ਅਸੀਂ ਇਕੱਲੇ ਤੌਰ ਦੇ ਉੱਤੇ ਸਾਰਾ ਕੁਝ ਕਰ ਸਕਦੇ ਹਾਂ। ਸਾਨੂੰ ਇਸ ਗੱਲ ਦਾ ਇਲਮ ਹੈ ਵੀ ਪੰਜਾਬ ਵਿਚ ਜੇ ਅਕਾਲੀ ਦਲ ਤੇ ਬੀਜੇਪੀ ਆਪਣਾ ਗੱਠਜੋੜ ਬਣਾ ਕੇ ਆਉਣਗੇ ਤਾਂ ਲਾਜ਼ਮੀ ਤੌਰ ਤੇ ਕੁਝ ਚੰਗੇ ਨਤੀਜੇ ਦੇ ਸਕਦੇ ਆ। ਅਸੀਂ ਉਹਨਾਂ ਦੀ ਸਿਆਸਤ ਨਾਲ ਸਹਿਮਤ ਹੋਈਏ ਨਾ ਹੋਈਏ, ਪਰ ਇਕ ਗੱਲ ਤਾਂ ਹਿਸਟੋਰੀਕਲ ਸਾਰਿਆਂ ਨੂੰ ਇਸ ਗੱਲ ਦਾ ਪਤਾ ਵੀ ਪੰਜਾਬ ਦੇ ਵਿਚ ਅਕਾਲੀ ਦਲ ਵੀ ਇਕੱਲੇ ਤੌਰ ਦੇ ਉੱਤੇ ਕੁਝ ਨਹੀਂ ਕਰਨ ਜੋਗਾ, ਜਿਸ ਢੰਗ ਦੇ ਨਾਲ ਅਕਾਲੀ ਦਲ ਜਿਹੜਾ ਬਹੁਤ ਬੁਰੀ ਤਰ੍ਹਾਂ ਪਛੜਿਆ, ਤੇ ਪੰਜਾਬ ਚ ਭਾਰਤੀ ਜਨਤਾ ਪਾਰਟੀ ਵੀ ਸ਼ਹਿਰਾਂ ਤੱਕ ਸੀਮਤ ਆ, ਭਾਵੇਂ ਸਾਮ ਦਾਮ ਭੇਦ ਉਹ ਸਾਰੇ ਜਿਹੜੇ ਵਰਤ ਕੇ ਮਤਲਬ ਬੀਜੇਪੀ ਪੰਜਾਬ ਚ ਆਪਣੇ ਪੈਰ ਜਮਾਉਣਾ ਚਾਹੁੰਦੀ ਹੈ, ਪਰ ਉਹਦੇ ਬਾਵਜੂਦ ਬੀਜੇਪੀ ਨੂੰ ਇਹ ਲੱਗਦਾ ਵੀ ਜੇ ਅਸੀਂ ਅਕਾਲੀ ਦਲ ਨਾਲ ਗੱਠਜੋੜ ਕੀਤਾ ਤੇ ਅਸੀਂ ਛੋਟੇ ਭਰਾ ਦੀ ਭੂਮਿਕਾ ਚ ਆ ਜਾਂਦੇ ਹਾਂ, ਅਕਾਲੀ ਦਲ ਵੱਡੇ ਭਰਾ ਦੀ ਭੂਮਿਕਾ ਚ ਰਹਿੰਦਾ। ਕਹਿਣ ਦਾ ਮਤਲਬ ਅਕਾਲੀ ਦਲ ਨੂੰ ਜ਼ਿਆਦਾ ਸੀਟਾਂ ਮਿਲ ਗਈਆਂ, ਬੀਜੇਪੀ ਨੂੰ ਘੱਟ ਮਿਲ ਗਈਆਂ। ਹੁਣ ਤੱਕ ਦਾ ਪੈਟਰਨ ਤਾਂ ਇਹੀ ਸੀ ਵੀ ਬੀਜੇਪੀ ਨੂੰ ਸਿਰਫ 23 ਸੀਟਾਂ ਦਿੰਦੇ ਸੀ ਅਕਾਲੀ, ਬਾਕੀ ਸੀਟਾਂ ਤੇ ਅਕਾਲੀ ਲੜਦੇ ਸੀ। ਹੁਣ ਬੀਜੇਪੀ ਪਿਛਲੇ ਕਾਫੀ ਸਮੇਂ ਤੋਂ ਕਹਿ ਰਹੀ ਹੈ ਕਿ ਜੇ ਇਕੱਠਿਆਂ ਚੱਲਣਾ ਤਾਂ ਭਾਈ ਅੱਧੋ ਅੱਧ ਲੈਣਾ ਆ। ਈਵਨ ਹੁਣ ਤਾਂ ਬੀਜੇਪੀ ਇਹ ਵੀ ਕਹਿਣ ਲੱਗ ਪਈ ਸੀ ਅਸੀਂ ਵੱਡੇ ਭਰਾ ਦੀ ਭੂਮਿਕਾ ਚ ਆਉਣਾ, ਮਤਲਬ ਜੇ 51 ਸੀਟਾਂ ਸਾਡੀਆਂ ਹੋਣਗੀਆਂ ਤੁਹਾਡੀਆਂ 49 ਹੋਣਗੀਆਂ, ਯਾਨੀ 51-49 ਦਾ ਪੈਟਰਨ ਹੋਏਗਾ। ਬੀਜੇਪੀ ਇਸ ਗੱਲ ਤੇ ਖੜੀ ਹੈ ਤੇ ਅਕਾਲੀ ਦਲ ਵੀ ਇਸ ਗੱਲ ਤੇ ਬਿਲਕੁਲ ਨਹੀਂ ਆਉਂਦਾ। ਅਕਾਲੀ ਦਲ ਕਹਿੰਦਾ ਵੀ ਸਾਡਾ ਪਿੰਡਾਂ ਚ ਆਧਾਰ ਆ ਇਸ ਕਰਕੇ ਅਸੀਂ ਜ਼ਿਆਦਾ ਸੀਟਾਂ ਤੇ ਲੜਨਾ। ਹਾਲ ਫਿਲਹਾਲ ਜਿਹੜੀ ਸਾਡੇ ਕੋਲ ਖਬਰ ਹੈ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ 2027 ਦੀਆਂ ਚੋਣਾਂ ਚ ਬਿਲਕੁਲ ਨਹੀਂ ਹੋਣ ਜਾ ਰਿਹਾ, ਕਿਉਂਕਿ ਇਹ ਮੈਂ ਆਪਣੇ ਕੋਲ ਨਹੀਂ ਕਹਿ ਰਿਹਾ, ਕੱਲ ਨੂੰ ਬੀਜੇਪੀ ਵਾਲੇ ਮੁੱਕਰ ਜਾਣ ਅਸੀਂ ਕਹਿ ਨਹੀਂ ਸਕਦੇ। ਅੱਜ ਬੀਜੇਪੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਜਿਹੜੇ ਹੁਣ ਬਣਾਏ ਗਏ ਨੇ ਨਵੇਂ ਪ੍ਰਧਾਨ ਨਿਤਿਨ ਨਵੀਨ, ਉਹਨੇ ਇੱਕ ਟੀਵੀ ਚ ਇੰਟਰਵਿਊ ਦਿੱਤਾ, ਟੀਵੀ ਇੰਟਰਵਿਊ ਚ ਉਹਨੇ ਕਿਹਾ ਵੀ ਪੰਜਾਬ ਚ ਬੀਜੇਪੀ ਇਕੱਲੀ ਚੋਣ ਲੜੂਗੀ, ਪੰਜਾਬ ਦੇ ਵਿਚ ਨਵਾਂ ਇਸ ਵੇਲੇ ਪੈਟਰਨ ਦਿਖੂਗਾ, ਪੰਜਾਬ ਦੇ ਵਿਚ ਜਿਹੜਾ ਚੋਣਾਂ ਨੂੰ ਧਿਆਨ ਚ ਰੱਖ ਕੇ ਆਰਗੇਨਾਈਜੇਸ਼ਨ ਜਿਹੜੀ ਅਸੀਂ ਆਪਣੀ ਬੈਟਰ ਕਰ ਰਹੇ ਹਾਂ, ਪੰਜਾਬ ਦਾ ਮਿਜ਼ਾਜ ਕਹਿੰਦੇ ਬੀਜੇਪੀ ਦਾ ਵਿਆਹ ਸਦਾਈ, ਇਹ ਮਤਲਬ ਆਪਣੇ ਕੋਲ ਦਾਅਵਾ ਕਰਤਾ ਉਹਨਾਂ ਨੇ, ਜਦਕਿ ਏਦਾਂ ਦੀ ਗੱਲ ਹੈ ਨੀ ਵੀ ਪੰਜਾਬ ਦਾ ਮਿਜ਼ਾਜ ਬੀਜੇਪੀ ਦੇ ਨਾਲ ਵਿਆਹ, ਇਹ ਸ਼ਬਦ ਵਰਤੇ ਉਹਨਾਂ ਨੇ, ਜਦਕਿ ਇਹ ਰਿਐਲਿਟੀ ਨਹੀਂ ਹੈ। ਪੰਜਾਬ ਦਾ ਮਿਜ਼ਾਜ ਕਦੇ ਵੀ ਬੀਜੇਪੀ ਦੇ ਹੱਥ ਚ ਨਹੀਂ ਰਿਹਾ, ਸੋ ਇਸ ਕਰਕੇ ਉਹ ਇਕੱਲੇ ਤੌਰ ਤੇ ਲੜਨ ਚੰਗੀ ਗੱਲ ਆ, ਉਹਨਾਂ ਨੂੰ ਆਪਣੀ ਤਾਕਤ ਦਾ ਪਤਾ ਲੱਗ ਜਾਏਗਾ, ਅਕਾਲੀਆਂ ਨੂੰ ਆਪਣੀ ਤਾਕਤ ਦਾ ਪਤਾ ਲੱਗ ਜਾਏਗਾ, ਤੇ ਲੋਕਾਂ ਨੂੰ ਵੀ ਪਤਾ ਲੱਗ ਜਾਏਗਾ ਕਿ ਉਹਨਾਂ ਨੇ ਕਿਸ ਧਿਰ ਨੂੰ ਜਿਹੜਾ ਚੁਣਨਾ।
ਜੀ ਜੀ ਸਰਦੋ, ਤੁਸੀਂ ਵੀ ਕੋਈ ਸਵਾਲ ਕਰਨਾ ਜ਼ਰੂਰ ਕਰੋ। 416-930-1111 ਆਪਣਾ ਨੰਬਰ ਆ। ਮੰਡੇ ਟੂ ਫਰਾਈਡੇ ਆਪਾਂ 11 ਤੋਂ 12 ਪ੍ਰੋਗਰਾਮ ਪੇਸ਼ ਕਰਦੇ ਹਾਂ, ਸ਼ਨੀਵਾਰ 12 ਤੋਂ 2 ਹੁੰਦਾ ਟੋਰਾਂਟੋ ਸਮੇਂ ਮੁਤਾਬਕ। ਸੰਡੇ 20-12-2 ਹੁੰਦਾ ਟੋਰਾਂਟੋ ਸਮੇਂ ਮੁਤਾਬਕ। ਈਵਨਿੰਗ ਸ਼ੋ ਸਾਡਾ ਇੱਕ ਡਿਫਰੈਂਟ ਚੈਨਲ ਤੇ ਉਡੀਕ ਹੁੰਦਾ, ਪਰ ਆਪਾਂ ਮੰਡੇ ਟੂ ਫਰਾਈਡੇ ਤੁਸੀਂ ਖਬਰਾਂ ਤੇ ਸਿਆਸਤ ਨੂੰ ਲੈ ਕੇ ਆਪਾਂ ਖੁੱਲਾ ਸਮਾਂ ਦਸਾਂਝ ਸਾਹਿਬ ਤੋਂ ਲਈਦਾ। ਤੁਸੀਂ ਵੀ ਪਾਰਟੀਸਪੇਟ ਕਰਿਆ ਕਰੋ, ਚੰਗਾ ਲੱਗਦਾ ਕਿਉਂਕਿ ਗੱਲ ਦੇ ਵਿੱਚੋਂ ਗੱਲਾਂ ਬਹੁਤ ਸਾਰੀਆਂ ਨਿਕਲਦੀਆਂ ਤੇ ਜਿਹੜੀ ਵੀ ਗੱਲਬਾਤ ਟੋਰਾਂਟੋ ਦੇ ਵਿੱਚ ਵੀ ਹੁੰਦੀ ਆ। ਦਸਾਂਝ ਸਾਹਿਬ ਅੱਗੇ ਪਹਿਲੀਆਂ ਚ ਭਾਵੇਂ ਘੱਟ ਹੋਊਗਾ, ਪਰ ਹੁਣ ਮੈਂ ਇਹ ਬਹੁਤ ਲਾਗਿਓ ਚੀਜ਼ਾਂ ਨੋਟ ਕਰਦਾ, ਟੋਰਾਂਟੋ ਜਾਂ ਕੈਨੇਡਾ ਅਮਰੀਕਾ ਦੇ ਵਿੱਚ ਜਿਹੜੀ ਵੀ ਮੀਡੀਆ ਤੱਕ ਗੱਲ ਹੁੰਦੀ ਆ ਉਹ ਪੰਜਾਬ ਦੀਆਂ ਸਰਕਾਰਾਂ ਤੱਕ ਜ਼ਰੂਰ ਪਹੁੰਚਦੀ ਆ ਵੀ ਫਲਾਨੇ ਰੇਡੀਓ ਤੇ ਆ ਡਿਸਕਸ ਜਿਹੜੀ ਆ ਗੱਲਬਾਤ ਹੋ ਰਹੀ ਆ।
ਜੀ ਦੇਖੋ ਗੱਲ ਇਹ ਕਿ ਜਿੱਦਾਂ ਇੱਥੇ ਮਤਲਬ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਚ ਜਾਂ ਬਾਹਰ ਦੇ ਕਿਸੇ ਵੀ ਮੁਲਕ ਚ ਪੰਜਾਬੀ ਜਿਹੜੇ ਆ ਨਾ ਉਹ ਬੜੀ ਕਿਉਰਿਓਸਿਟੀ ਰੱਖਦੇ ਆ ਕਿ ਪੰਜਾਬ ਚ ਕੀ ਹੋ ਰਿਹਾ। ਕਈ ਵਾਰੀ ਅਸੀਂ ਚੰਡੀਗੜ੍ਹ ਬੈਠੇ ਹੁੰਦੇ ਆ ਸਾਨੂੰ ਨੀ ਪਤਾ ਹੁੰਦਾ ਸਾਡੇ ਪਿੰਡਾਂ ਚ ਕੀ ਵਾਪਰ ਗਿਆ। ਮਤਲਬ ਕਈ ਵਾਰੀ ਕੈਨੇਡਾ ਦੇ ਕਿਸੇ ਸ਼ਹਿਰ ਤੋਂ ਫੋਨ ਆਉਂਦਾ ਕਿ ਆਪਣੇ ਪਿੰਡ ਦੇ ਵਿੱਚ ਆਹ ਕੁਝ ਹੋ ਗਿਆ, ਤੇ ਮੈਂ ਉਹਨਾਂ ਨੂੰ ਕਹਿੰਦਾ ਭਾਈ ਤੁਸੀਂ 10,000 ਕਿਲੋਮੀਟਰ 12,000 ਕਿਲੋਮੀਟਰ ਤੇ ਬੈਠੇ, ਮੈਂ 100 ਕਿਲੋਮੀਟਰ ਤੇ ਬੈਠਾ ਆਪਣੇ ਪਿੰਡ ਤੋਂ, ਮੈਨੂੰ ਪਤਾ ਨੀ ਤੁਹਾਨੂੰ ਪਹਿਲਾਂ ਪਤਾ ਲੱਗਿਆ। ਇਹ ਕਿਉਰਿਓਸਿਟੀ ਹੈ, ਆਪਣੀ ਧਰਤੀ ਪ੍ਰਤੀ ਮੋਹ, ਆਪਣੀ ਮਿੱਟੀ ਦਾ ਮੋਹ ਜਿਹੜਾ ਆ ਇਸ ਖਿੱਚ ਦਾ ਕਾਰਨ ਹੈ। ਦੂਜੇ ਬੰਦੇ ਜਦੋਂ ਆਪਾਂ ਆਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਜਦੋਂ ਇਸ ਪਾਸੇ ਵੱਲ ਨੂੰ ਦੇਖ ਰਹੇ ਹਾਂ
ਜੀ,
ਤਾਂ ਜਿਹੜੀਆਂ ਸਰਕਾਰਾਂ ਇਸ ਵੇਲੇ ਹੈਗੀਆਂ ਚਾਹੇ ਉਹ ਨੈਸ਼ਨਲ ਗਵਰਨਮੈਂਟ ਹੈ ਸਾਡੀ ਨਰਿੰਦਰ ਮੋਦੀ ਦੀ, ਉਹਨੂੰ ਵੀ ਇਹ ਫਿਕਰ ਰਹਿੰਦਾ ਹੈ ਕਿ ਅਮਰੀਕਾ ਕੈਨੇਡਾ ਦੇ ਵਿੱਚ ਕੀ ਕੁਝ ਮੀਡੀਆ ਦੇ ਵਿੱਚ ਸਾਡੇ ਬਾਰੇ ਕਿਹਾ ਜਾ ਰਿਹਾ, ਕਿਉਂਕਿ ਚਾਹੇ ਨਰਿੰਦਰ ਮੋਦੀ ਹੈ ਚਾਹੇ ਭਗਵੰਤ ਮਾਨ ਹੈ, ਇਹ ਲੋਕ ਜਦੋਂ ਹਕੂਮਤ ਵਿੱਚ ਆਏ ਹੈ ਤੇ ਉਦੋਂ ਜਿਹੜਾ ਇੰਟਰਨੈਸ਼ਨਲ ਮੀਡੀਆ ਜਿਹੜਾ ਪੰਜਾਬੀ ਮੀਡੀਆ ਜਾਂ ਕਹਿ ਲੋ ਵੀ ਹਿੰਦੀ ਮੀਡੀਆ ਜਾਂ ਅੰਗਰੇਜ਼ੀ ਮੀਡੀਆ ਵੀ ਜਿਹੜਾ ਭਾਰਤੀ ਮੂਲ ਦਾ ਉਹਨਾਂ ਦੀ ਇੱਕ ਬਹੁਤ ਵੱਡੀ ਭੂਮਿਕਾ ਰਹੀ ਹੈ ਇਹਨਾਂ ਨੂੰ ਸੱਤਾ ਚ ਲਿਆਉਣ ਲਈ। ਐਨ ਆਰ ਆਈ ਭਾਈਚਾਰੇ ਦੀ ਤਾਂ ਭਗਵੰਤ ਮਾਨ ਨੂੰ ਹਕੂਮਤ ਚ ਲਿਆਉਣ ਦੀ ਬਹੁਤ ਹੀ ਵੱਡੀ ਭੂਮਿਕਾ ਹੈ, ਤੋ ਲਾਜ਼ਮੀ ਹੈ ਉਹ ਟ੍ਰੈਂਡ ਜਿਹੜੇ ਬਦਲ ਰਹੇ ਨੇ ਤੇ ਜਿਹੜੇ ਮੀਡੀਆ ਨੇ ਬੜਾ ਵੱਡਾ ਸਾਥ ਦਿੱਤਾ ਸੀ ਭਗਵੰਤ ਮਾਨ ਦਾ ਤੇ ਇਹਨਾਂ ਦੀ ਉਹ ਕਾਰਗੁਜ਼ਾਰੀ ਦੇਖ ਕੇ ਜਿਸ ਤਰ੍ਹਾਂ ਹੁਣ ਮੀਡੀਆ ਆਪਣੇ ਤਰੀਕੇ ਨਾਲ ਰਿਐਕਟ ਕਰ ਰਿਹਾ ਹੈ, ਇਸ ਕਰਕੇ ਇਹਨਾਂ ਦੀ ਕਿਉਰਿਓਸਿਟੀ ਵੀ ਰਹਿੰਦੀ ਹੈ ਵੀ ਕੈਨੇਡਾ ਦੇ ਪੰਜਾਬੀ ਮੀਡੀਆ ਦੇ ਵਿੱਚ ਹੁਣ ਸਾਡੇ ਬਾਰੇ ਕੀ ਗੱਲਾਂ ਹੋ ਰਹੀਆਂ। ਸੋ ਹਰ ਗੱਲ ਨੋਟ ਹੁੰਦੀ ਹੈ ਇੱਥੇ ਪੰਜਾਬ ਦੇ ਵਿੱਚ, ਕਿਉਂਕਿ ਸ਼ੁਰੂ ਤੋਂ ਇਸੇ ਤਰ੍ਹਾਂ ਰਿਹਾ ਜਾਂ ਦੇਸ਼ ਵਿੱਚ ਜਿੰਨਾ ਵੀ ਮੀਡੀਆ ਦੇ ਵਿੱਚ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਜਿਹੜਾ ਪ੍ਰਿੰਟ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਜੋ ਕੁਝ ਕਿਹਾ ਜਾਂਦਾ ਉਹਨਾਂ ਦੀ ਕਲਿਪਿੰਗ ਤੇ ਪ੍ਰਿੰਟ ਮੀਡੀਆ ਦੀ ਕਟਿੰਗ ਤੇ ਡਿਊਟੀ ਲੱਗੀ ਹੁੰਦੀ ਹੈ ਹਰ ਰੋਜ਼ ਦੀ ਰੋਜ਼ ਰਜਿਸਟਰ ਤੇ ਉਹਨੂੰ ਨੋਟ ਕਰਨਾ ਤੇ ਕਟਿੰਗ ਤੇ ਕਲਿਪਿੰਗ ਨਾਲ ਨਾਲ ਜੋੜਨਾ ਤੇ ਸਰਕਾਰ ਨੂੰ ਫੀਡਬੈਕ ਦੇਣੀ। ਇੱਥੇ ਤੁਹਾਡੇ ਮੀਡੀਆ ਦੀ ਸਾਰੀ ਰਿਪੋਰਟਿੰਗ ਜਿਹੜੀ ਹੈ ਉੱਥੇ ਰੋਜ਼ ਦੀ ਰੋਜ਼ ਕਟਿੰਗ ਤੇ ਕਲਿਪਿੰਗ ਦੇ ਰੂਪ ਦੇ ਵਿੱਚ ਸਰਕਾਰ ਕੋਲ ਪਹੁੰਚਦੀ ਹੈ ਤੇ ਸਰਕਾਰ ਨੂੰ ਸਭ ਪਤਾ ਹੈ ਵੀ ਕਿਹੜਾ ਚੈਨਲ ਉਹਨਾਂ ਦੇ ਬਾਰੇ ਆਲੋਚਨਾਤਮਕ ਟਿੱਪਣੀਆਂ ਕਰ ਰਿਹਾ ਜਾਂ ਉਹਨਾਂ ਦੀ ਪ੍ਰਸ਼ੰਸਾ ਦੇ ਵਿੱਚ ਉਹਨਾਂ ਦੇ ਗੁਣਗਾਨ ਕਰ ਰਿਹਾ। ਐਵਰੀਥਿੰਗ ਨੂੰ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਉਹ ਰੱਖਦੇ ਨੇ ਕਿਉਂਕਿ ਉਹਨਾਂ ਨੇ ਗਾਹ ਉਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਚ ਆਪਣੀ ਪੋਲੀਟਿਕਸ ਜਿਹੜੀ ਹੈ ਉਹਨੂੰ ਡਿਜ਼ਾਈਨ ਕਰਨਾ ਹੁੰਦਾ।
ਦਸਾਂ ਸਾਹਿਬ ਲਾਈਨ ਹੋਲਡ ਰੱਖਿਓ, ਇੱਕ ਛੋਟੀ ਜਿਹੀ ਰਿਕਾਰਡਡ ਕਮਰਸ਼ੀਅਲ ਬ੍ਰੇਕ ਲੈ ਲਈਏ ਤੇ ਫਿਰ ਆਪਾਂ ਅਗਲੀ ਖਬਰ ਤੇ ਝਾਤ ਪਾਵਾਂਗੇ। ਸਰੋਤੋ ਤੁਸੀਂ ਟੈਕਸਟ ਮੈਸੇਜ ਨਾ ਕਰਿਆ ਕਰੋ ਪਲੀਜ਼, ਮੈਂ ਰਿਕੁਐਸਟ ਕਰਦਾ ਤੁਸੀਂ ਜਿਹੜਾ ਆ ਪਾਰਟੀਸਪੇਟ ਕਰਿਆ ਕਰੋ, ਫੋਨ ਕਾਲਸ ਕਰਿਆ ਕਰੋ 416-930-1111 ਆਪਣਾ ਨੰਬਰ ਹੈ। ਇੱਕ ਛੋਟੀ ਜੀ ਰਿਕਾਰਡਡ ਕਮਰਸ਼ੀਅਲ ਬ੍ਰੇਕ ਤੇ ਉਸ ਤੋਂ ਬਾਅਦ ਦੇ ਵਿੱਚ ਦਸਾਂਝ ਸਾਹਿਬ ਉਹਨਾਂ ਨਾਲ ਅਗਲੀ ਖਬਰ ਤੇ ਆਪਾਂ ਝਾਤ ਪਾਵਾਂਗੇ। ਜੀ
ਰਹਿੰਦੇ ਹੋ ਤੇ ਭਾਰਤ ਨੂੰ ਮਿਸ ਕਰਦੇ ਹੋ? ਮਿਸ ਕਰਦੇ ਹੋ ਆਪਣੇ ਮਨਪਸੰਦ ਸੀਰੀਅਲ, ਲਾਈਵ ਮੈਚ ਤੇ ਕ੍ਰਿਕਟ?
ਕੀ ਤੁਸੀਂ ਵੀ ਬਫਰਿੰਗ ਤੋਂ ਤੰਗ ਆ ਗਏ ਹੋ?
ਇਹ ਹੈ IPTV ਬਾਕਸ, ਬਸ ਪਲੱਗ ਕਰੋ, ਇੰਟਰਨੈਟ ਨਾਲ ਜੋੜੋ ਤੇ ਆਪਣੇ ਮਨਪਸੰਦ ਚੈਨਲਾਂ ਦਾ ਆਨੰਦ ਲਓ।
ਪੰਜਾਬੀ ਚੈਨਲ, ਹਿੰਦੀ ਸੀਰੀਅਲ, ਤਮਿਲ ਤੇ ਤੇਲਗੂ ਚੈਨਲ, ਲਾਈਵ ਕ੍ਰਿਕਟ, ਕਬੱਡੀ, ਨਿਊਜ਼ ਚੈਨਲ, ਫਿਲਮਾਂ ਤੇ ਧਾਰਮਿਕ ਪ੍ਰੋਗਰਾਮ।
ਕ੍ਰਿਕਟ ਪ੍ਰੇਮੀਆਂ ਲਈ ਖਾਸ IPL ਹੋਵੇ ਜਾਂ ਵਰਲਡ ਕੱਪ, ਹੁਣ ਹਰ ਮੈਚ HD ਵਿੱਚ ਦੇਖੋ, ਨਾ ਬਫਰਿੰਗ ਤੇ ਨਾ ਮਿਸ ਮੈਚ। ਸੈਟਅਪ ਬਹੁਤ ਆਸਾਨ ਹੈ। ਸਟੈਪ 1, HDMI ਕੇਬਲ ਲਗਾਓ। ਸਟੈਪ 2, ਇੰਟਰਨੈਟ ਨਾਲ ਜੋੜੋ। ਸਟੈਪ 3, ਆਨ ਕਰੋ ਤੇ ਬਸ ਸਭ ਕੁਝ ਤਿਆਰ।
ਹੁਣੇ ਕਾਲ ਕਰੋ 905-793-1234। प्यार नाल बनाते ने प्यार नाल बरताते ने प्यार नाल ही खवाते ने
ना भाई ओ कौन है सानू भी दस दे
प्रेम स्वीट्स एंड रेस्टोरेंट वाले
ताजिया स्वादिया मिठाइयां अते 100% वेजिटेरियन खाने ली याद रखो प्रेम स्वीट्स एंड रेस्टोरेंट
डाइन इन टेक आउट अते 100% वेजिटेरियन तुसे इना कोलो कैटरिंग भी करवा सकते हो प्रेम स्वीट एंड रेस्टोरेंट
20 ग्लिंगन ड्राइव ब्रैम्पटन कॉल करो 905-455-12-33 905-455-12-33
प्रेम स्वीट आया करो
चार सौ सोलह नौ सौ तीह ग्यारह ग्यारह अपना नंबर आ दो लाइन फलैश हो रही सीगिया तुहाडी लाइन होल्ड ते जांदी आ ते फिर बस कुछ के ही सैकंड हद तो हद एक मिनट तक आपां ऑन एयर कर दी दा दुबारा कॉल कर लियो 416-930-1111 जिहड़ा अपना नंबर आ इस नंबर ते तुसी साडे नाल जिहड़ी आ सांझ पा सकदे हो दसान साहब गल करदे आ अगली खबर ते चलदे आ पंजाब दे स्कूलां विच खौफ लुधियाणा ते बठिंडा विच धमकी भरे मेल आए रेलवे स्टेशन ते जिहड़ा ट्रैक दी हाई अलर्ट ती जी
देखो रोज की गल हो गई असी जदों तो आप गलबात करनी शुरू की है मेरे ख्याल चार पांच बारी तां इस तरह खबर साझियां कर ही चुके हैं
जी
भी हर तीसरे दिन स्कूलां कालजां नूं रेलवे ट्रैक रेलवे स्टेशन उड़ाउण दीआं धमकीआं दीआं ईमेल आउंदीआं हुण मैं वीडियो देख रहा सी क्योंकि नाल दी नाल एक्शन च आ जांदी आ पुलिस भी ते स्कूल मैनेजमेंट भी घबरा आ जांदी है ते उस वेले स्कूल खाली करन दी ਹੁਕਮ ਹੋ ਜਾਂਦੇ ਆ ਤੇ ਬੱਚੇ ਜਦੋਂ ਸਕੂਲਾਂ ਚੋਂ ਨਿਕਲ ਕੇ ਘਰਾਂ ਵੱਲ ਨੂੰ ਤੁਰਦੇ ਆ ਤੇ ਘਰਦਿਆਂ ਨੂੰ ਵੱਖਰਾ ਫਿਕਰ ਪੈ ਜਾਂਦਾ ਵੀ ਇਹ ਹੋ ਕੀ ਰਿਹਾ ਅਲਟੀਮੇਟਲੀ ਦੇਸ਼ ਦਾ ਭਵਿੱਖ ਨੇ ਬੱਚੇ ਤੇ ਸਕੂਲਾਂ ਨੂੰ ਉਡਾਉਣਗੀਆਂ ਧਮਕੀ ਇਸ ਲੈਵਲ ਤੇ ਮਿਲਣੀ ਹੈ ਤੇ ਉਹਦੇ ਤੇ ਕੋਈ ਐਕਸ਼ਨ ਉਸ ਰੂਪ ਦੇ ਵਿੱਚ ਦਿਖਾਈ ਨਹੀਂ ਦਿੰਦਾ ਕਦੀ ਹਾਲੇ ਤੱਕ ਇਸ ਤਰ੍ਹਾਂ ਦੀ ਖ਼ਬਰ ਨਹੀਂ ਆਈ ਵੀ ਹਾਂ ਜਿਹੜੇ ਲੋਕ ਈਮੇਲਸ ਕਰਦੇ ਨੇ ਅਧਿਕਾਰਤ ਈਮੇਲਸ ਜਿਹੜੀਆਂ ਵੈਬਸਾਈਟਸ ਜਿਹੜੀਆਂ ਉਹਨਾਂ ਤੇ ਜਾਂਦੀਆਂ ਨੇ ਤੇ ਉਹਨਾਂ ਦਾ ਆਤਾ ਪਤਾ ਕਿਉਂ ਨਹੀਂ ਲੱਗਦਾ ਇੰਨੇ ਹਾਈ ਟੈਕ ਜ਼ਮਾਨੇ ਦੇ ਵਿੱਚ ਅਸੀਂ ਨਿਕਲਦੇ ਆ ਜਾਂ ਕਹਿ ਲੋ ਵੀ ਜੀ ਰਹੇ ਆ ਵੀ ਇਥੋਂ 10,000 ਮੀਲ ਤੇ ਬੈਠੇ ਆ ਕੋਈ ਇੱਕ ਮਿਜ਼ਾਈਲ ਛੱਡਦਾ ਤੇ ਪੂਰੇ ਨਿਸ਼ਾਨੇ ਤੇ ਜਾ ਕੇ ਲੱਗ ਜਾਂਦੀ ਹੈ ਤੇ ਇਸ ਟੈਕਨੀਕਲ ਸਮੇਂ ਦੇ ਵਿੱਚ ਜਿਉਂਦਿਆਂ ਹੋਇਆ 21ਵੀਂ ਸਦੀ ਜਿਹੜੀ ਤਕਨੀਕ ਦੀ ਸਦੀ ਹੈ ਸਾਨੂੰ ਇਹ ਕਿਉਂ ਨੀ ਪਤਾ ਲੱਗਦਾ ਸਾਡੀ ਖੁਫੀਆ ਏਜੰਸੀਆਂ ਨੂੰ ਪੁਲਿਸ ਮਹਿਕਮੇ ਨੂੰ ਪ੍ਰਸ਼ਾਸਨ ਨੂੰ ਵੀ ਈ ਮੇਲਾਂ ਕਰਨ ਵਾਲੇ ਹੈ ਕੌਣ ਹੁਣ ਲੁਧਿਆਣੇ ਚ 3 ਸਕੂਲਾਂ ਨੂੰ ਬੰਬ ਤੋਂ ਉਡਾਉਣ ਦੀ ਧਮਕੀ ਆਈ ਸਪ੍ਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਡੀਏਵੀ ਸਕੂਲ ਤੇ ਇੱਕ ਮਾਨਵ ਰਚਨਾ ਇੰਟਰਨੈਸ਼ਨਲ ਸਕੂਲ ਹੈ ਤੇ ਨਾਲ ਦੀ ਨਾਲ ਰੇਲਵੇ ਟਰੈਕ ਤੇ ਸਟੇਸ਼ਨ ਉਡਾਉਣ ਦੀ ਧਮਕੀ ਆਈ ਇੱਕੋ ਵੇਲੇ ਮੇਲਸ ਆਈਆਂ ਸਾਰੀਆਂ ਇਹਦੇ ਇੱਕੋ ਵੇਲੇ ਬਠਿੰਡੇ ਦੇ ਵਿੱਚ ਇੱਦਾਂ ਸਕੂਲਾਂ ਨੂੰ ਉਡਾਉਣ ਦੀ ਧਮਕੀ ਭਰੇ ਈਮੇਲ ਆਏ ਆ ਪਰ ਸਕੂਲ ਮੈਨੇਜਮੈਂਟ ਦੇ ਵਿੱਚ ਕੀ ਕਰ ਸਕਦੀ ਹੈ ਸਕੂਲ ਮੈਨੇਜਮੈਂਟ ਤਾਂ ਇਹੀ ਕਰ ਸਕਦੀ ਹੈ ਸਕੂਲ ਖਾਲੀ ਕਰਤਾ ਬਾਅਦ ਚ ਸਕੂਲਾਂ ਦੀ ਹੁੰਦੀ ਆ ਪੁਣਛਾਣ ਛਾਣਬੀਣ ਹੁੰਦੀ ਆ ਤੇ ਉੱਥੇ ਮਿਲਦਾ ਮਲਦਾ ਕੁਛ ਨੀ ਹੈਗਾ ਫੇਰ ਇਹਦਾ ਮਤਲਬ ਇਹ ਸ਼ਰਾਰਤ ਦੇ ਤੌਰ ਤੇ ਹੀ ਆ ਜਾਂ ਲੋਕਾਂ ਚ ਦਹਿਸ਼ਤ ਪਾ ਕੇ ਕੋਈ ਨਾ ਕੋਈ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਾਰਾ ਕਰਨ ਦੀ ਤਿਆਰੀ ਹੈ ਜਾਂ ਕੁਝ ਟ੍ਰਾਇਲ ਹੋ ਰਹੇ ਨੇ ਪੰਜਾਬ ਨੂੰ ਲੈ ਕੇ ਵੀ ਪਹਿਲਾਂ ਇਹਦਾ ਬਾਰ ਬਾਰ ਧਮਕੀਆਂ ਦੇਈ ਜਾਓ ਤੁਹਾਨੂੰ ਪਤਾ ਵੀ ਇੱਕ ਵਾਰੀ ਆਪਾਂ ਕਹਾਣੀ ਪੜ੍ਹਦੇ ਹੁੰਦੇ ਸੀ ਵੀ ਸ਼ੇਰ ਆਇਆ ਉਹ ਰੋਜ਼ ਹੀ ਆ ਜਿਹੜੀ ਰੌਲਾ ਪਾ ਦਿੰਦਾ ਸੀ ਸ਼ੇਰ ਆਇਆ ਤੇ ਲੋਕ ਜਾਂਦੇ ਸੀ ਉੱਥੇ ਕੋਈ ਸ਼ੇਰ ਨਹੀਂ ਸੀ ਹੁੰਦਾ ਤੇ ਉਹ ਆ ਜਿਹੜੀ ਕਹਿੰਦੇ ਮੈਂ ਤਾਂ ਮਜ਼ਾਕ ਕੀਤਾ ਤੁਹਾਡੇ ਨਾਲ ਮਖੌਲ ਕੀਤਾ ਇੱਕ ਦਿਨ ਸੱਚੀ ਸ਼ੇਰ ਆ ਗਿਆ ਤੇ ਉਹਨੇ ਬੜਾ ਰੌਲਾ ਪਾਇਆ ਤੇ ਕੋਈ ਨੀ ਗਿਆ ਉੱਥੇ ਇਹੀ ਤਾਂ ਨੀ ਹੋਣ ਵਾਲਾ ਕਿਤੇ ਵੀ ਹੁਣ ਧਮਕੀਆਂ ਦੇਈ ਜਾਓ ਤੇ ਉਸ ਤੋਂ ਬਾਅਦ ਲੱਭੇ ਕੱਖ ਨਾ ਤੇ ਲੋਕਾਂ ਨੂੰ ਵਿਸਲੇ ਕਰ ਦਿਓ ਧਮਕੀਆਂ ਨੂੰ ਲੋਕ ਏਦਾਂ ਲੈਣ ਲੱਪੜ ਵੀ ਕੁਝ ਨੀ ਇਹ ਤਾਂ ਐਵੇਂ ਹਰ ਵਾਰੀ ਧਮਕੀ ਆਈ ਸੀ ਹੁੰਦਾ ਤਾਂ ਕੱਖ ਨੀ ਤੇ ਮੁੜ ਕੇ ਫਿਰ ਕੋਈ ਵੱਡਾ ਕਾਰਾ ਜਿਹੜਾ ਆ ਉਹ ਪੰਜਾਬ ਦੇ ਵਿੱਚ ਕਰ ਦਿੱਤਾ ਜਾਏ ਕਿਤੇ ਟ੍ਰਾਇਲ ਤਾਂ ਨੀ ਹੋ ਰਿਹਾ ਇਹ ਸ਼ੱਕ ਪੈਦਾ ਹੋ ਰਿਹਾ ਪਰ ਸਰਕਾਰ ਤੇ ਪ੍ਰਸ਼ਾਸਨ ਤੇ ਜਿਹੜੀਆਂ ਸਾਡੀਆਂ ਇੰਟੈਲੀਜੈਂਸ ਹੈ ਉਹਨਾਂ ਵੱਲੋਂ ਹਾਲੇ ਕਿਸੇ ਕਿਸਮ ਦਾ ਕੋਈ ਏਦਾਂ ਦਾ ਅਤਾ ਪਤਾ ਨੀ ਕੀਤਾ ਜਾ ਰਿਹਾ ਵੀ ਇਹ ਲੋਕ ਹੈਗੇ ਕੌਣ ਹੈ ਤੇ ਇਹਨਾਂ ਦਾ ਮਕਸਦ ਕੀ ਹੈ
ਜੀ ਤੇ ਗੱਲ ਕਰਦੇ ਆ ਹੁਣ ਆਪਾਂ ਅਜਨਾਲਾ ਹਿੰਸਾ ਮਾਮਲਾ ਐਨਐਸਏ ਦੀ ਮਿਆਦ ਖਤਮ ਹੋਣ ਤੋਂ ਬਾਅਦ ਚ ਭਾਈ ਅੰਮ੍ਰਿਤਪਾਲ ਸਿੰਘ ਰਸਮੀ ਤੌਰ ਤੇ ਗ੍ਰਿਫ਼ਤਾਰ ਜੀ
ਦੇਖੋ ਕੱਲ ਅਸੀਂ ਸ਼ੇਅਰ ਕੀਤੀ ਸੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਉਹ ਆਸਾਮ ਪਹੁੰਚ ਗਈ ਆ ਪੰਜਾਬ ਦੀ ਪੁਲਿਸ ਤੇ ਹੁਣ ਉਹਦਾ ਐਕਸਟੈਂਸ਼ਨ ਇਹੀ ਆਈ ਆ ਵੀ ਅੰਮ੍ਰਿਤਪਾਲ ਸਿੰਘ ਜਿਹੜੇ ਖਦੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਹੈ ਤੇ ਉੱਥੇ ਉਹਨਾਂ ਨੂੰ ਪਹਿਲਾਂ ਰਸਮੀ ਤੌਰ ਤੇ ਗ੍ਰਿਫ਼ਤਾਰ ਕੀਤਾ ਗਿਆ ਤੇ ਫਿਰ ਉੱਥੇ ਜਿਹੜੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅਜਨਾਲੇ ਦੀ ਅਦਾਲਤ ਵਿਚ ਉਨ੍ਹਾਂ ਨੂੰ ਪੇਸ਼ ਕੀਤਾ ਗਿਆ ਮਤਲਬ ਡਿਬਰੂਗੜ੍ਹ ਦੀ ਜੇਲ੍ਹ ਚ ਬੈਠਿਆਂ ਨੂੰ ਬਕਾਇਦਾ ਅਜਨਾਲੇ ਦਾ ਜਿਹੜੀ ਅਦਾਲਤ ਹੈ ਕੋਰਟ ਹੈ ਉਹਦੇ ਨਾਲ ਜੋੜਿਆ ਗਿਆ ਵੀਡੀਓ ਕਾਨਫਰੰਸਿੰਗ ਦੇ ਨਾਲ ਉਹ ਪੇਸ਼ੀ ਕਰਵਾਈ ਗਈ। ਪੇਸ਼ੀ ਚ ਪੰਜਾਬ ਪੁਲਿਸ ਨੇ ਕਿਹਾ ਕਿ ਅਸੀਂ ਇਹਨਾਂ ਤੋਂ ਹੋਰ ਪੁੱਛ ਗਿੱਛ ਕਰਨੀ ਆ, ਸਾਨੂੰ 15 ਦਿਨ ਦਾ ਰਿਮਾਂਡ ਦਿਓ। ਪਰ ਅਦਾਲਤ ਨੇ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ। ਹੁਣ 2 ਦਿਨ ਦਾ ਪੁਲਿਸ ਰਿਮਾਂਡ ਹੈ ਜਿਹਦੇ ਚ ਪਹਿਲਾ ਦਿਨ ਤਾਂ ਅੱਜ ਹੋ ਗਿਆ, ਮਤਲਬ ਇੱਕ ਦਿਨ ਕੱਲ ਦਾ। ਪਰ ਪੁਲਿਸ ਰਿਮਾਂਡ ਦੇ ਵਿੱਚ ਵੀ ਪੰਜਾਬ ਪੁਲਿਸ ਪੁੱਛ ਗਿੱਛ ਜਿਹੜੀ ਕਰੂਗੀ ਉਹ ਡਿਬਰੂਗੜ੍ਹ ਦੀ ਜੇਲ੍ਹ ਚ ਕਰੂਗੀ, ਪੰਜਾਬ ਨੀ ਲੈ ਕੇ ਆਉਣਾ। ਸੋ ਇਹ ਸਾਰੀ ਜਾਣਕਾਰੀ ਜਿਹੜੀ ਹੈ ਆ ਰਹੀ ਹੈ ਇਸੇ ਢੰਗ ਦੀ, ਜਿਹੜੀ ਪੈਰਵੀ ਕਰ ਰਹੇ ਨੇ ਅੰਮ੍ਰਿਤਪਾਲ ਸਿੰਘ ਦੇ ਕੇਸ ਦੀ ਐਡਵੋਕੇਟ ਕਰਮਵੀਰ ਸਿੰਘ, ਉਹਨਾਂ ਨੇ ਡਿਟੇਲਸ ਜਿਹੜੀਆਂ ਦਿੱਤੀਆਂ ਵੀ 21 ਅਪ੍ਰੈਲ ਨੂੰ ਅਸਾਮ ਦੀ ਡਿਬਰੂਗੜ੍ਹ ਦੀ ਸੈਂਟਰਲ ਜੇਲ੍ਹ ਚ ਪੁਲਿਸ ਪਹੁੰਚੀ ਸੀ ਤੇ ਬਕਾਇਦਾ ਉੱਥੇ ਉਹਨਾਂ ਨੂੰ ਗ੍ਰਿਫਤਾਰੀ ਉਹਨਾਂ ਦੀ ਪਾ ਕੇ ਤੇ ਫਿਰ ਉਹਨਾਂ ਦਾ ਜਿਹੜਾ ਇਹ ਰਿਮਾਂਡ ਜਿਹੜਾ 15 ਦਿਨ ਦੇ ਮੰਗਦੇ ਸੀ ਤੇ ਉਹ ਸਿਰਫ 2 ਦਿਨ ਦਾ ਰਿਮਾਂਡ ਮਿਲਿਆ। ਹੁਣ ਰਿਮਾਂਡ ਚ ਕੀ ਆ, 3 ਸਾਲਾਂ ਚ ਕਈ ਵਾਰੀ ਪੁੱਛਗਿੱਛ ਹੋ ਚੁੱਕੀ ਆ, ਇਸ ਕੋਈ ਨਵਾਂ ਕੁਛ ਤਾਂ ਨਿਕਲਣਾ ਨੀ। ਇਹ ਸਿਰਫ ਤੇ ਸਿਰਫ ਕਾਗਜ਼ੀ ਕਾਰਵਾਈਆਂ ਦੇ ਰੂਪ ਦੇ ਜੇਲ੍ਹ ਦੇਖਿਆ ਜਾਣਾ ਚਾਹੀਦਾ। ਪਰ ਅਸੀਂ ਫੇਰ ਇਸ ਗੱਲ ਤੇ ਜ਼ੋਰ ਦਿੰਦੇ ਹਾਂ, ਸ਼ਖਸੀ ਆਜ਼ਾਦੀ ਦੇ ਉੱਤੇ ਇੱਕ ਚੁਣਿਆ ਹੋਇਆ ਮੈਂਬਰ ਪਾਰਲੀਮੈਂਟ, ਨਾ ਉਹਨੂੰ ਪਾਰਲੀਮੈਂਟ ਚ ਜਾਣ ਦਿੱਤਾ ਜਾ ਰਿਹਾ, ਨਾ ਉਹਨੂੰ ਆਪਣੀ ਕਰਮ ਭੂਮੀ ਜਿਹੜੀ ਉਹਦੀ ਪੰਜਾਬ ਹੈ ਉਹਦੀ ਧਰਤੀ ਹੈ ਉੱਥੇ ਆਉਣ ਦਿੱਤਾ ਜਾ ਰਿਹਾ। ਤੇ ਫੇਰ ਉਹ ਜਿਹੜਾ ਫਤਵਾ ਲੋਕਾਂ ਨੇ ਦਿੱਤਾ, ਜਿਹੜਾ ਲੱਖਾਂ ਲੋਕਾਂ ਨੇ ਵੋਟ ਪਾਈ ਹੈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ, ਕੀ ਉਹ ਉਹਨਾਂ ਲੋਕਾਂ ਦੇ ਨਾਲ ਵੀ ਬੇਇਨਸਾਫੀ ਨਹੀਂ, ਉਹਨਾਂ ਦੇ ਫਤਵੇ ਦੀ ਤੌਹੀਨ ਨਹੀਂ? ਇਹ ਸਵਾਲ ਲਾਜ਼ਮੀ ਹੈ ਜਿਹਦਾ ਜਵਾਬ ਨਾ ਪ੍ਰਸ਼ਾਸਨ ਦੇ ਰਿਹਾ, ਨਾ ਜੇਲ੍ਹ ਪ੍ਰਸ਼ਾਸਨ, ਨਾ ਸਰਕਾਰਾਂ ਇਹਦਾ ਕੋਈ ਜਵਾਬ ਦੇ ਰਹੀ।
ਤੇ ਗੱਲ ਕਰ ਰਹੇ ਆ ਇਹ ਮੈਸੇਜ ਜਿਹੜਾ ਤੁਹਾਡੇ ਨਾਲ ਮੈਂ ਸਾਂਝ ਪਾ ਰਿਹਾ, ਕਹਿੰਦੇ ਕਿ ਜਿਹੜਾ ਜੀ ਆਪਾਂ ਨਵਜੋਤ ਕੌਰ ਦੀ ਗੱਲ ਕਰੀਏ ਜਾਂ ਹੋਰ ਇਸੇ ਤਰ੍ਹਾਂ ਜਿਹੜੀਆਂ ਪੰਜਾਬ 'ਚ ਛੋਟੀਆਂ ਪਾਰਟੀਆਂ ਬਣ ਜਾਂਦੀਆਂ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਅਸੀਂ ਇੱਕ ਵੀ ਸੀਟ ਕਿਤੇ ਨਹੀਂ ਕੱਢ ਜਿਹੜੀਆਂ ਹੋ ਸਕਦੀਆਂ, ਪਰ ਇਹ ਜਿਹੜੀਆਂ ਪਾਰਟੀਆਂ ਜਿਵੇਂ ਹੋਮੇ ਨੂੰ ਲੈ ਕੇ ਜਾਂ ਕਿਸੇ ਦੂਸਰੀ ਵੱਡੀ ਪਾਰਟੀ ਵੱਲੋਂ ਖੜਾ ਕਰ ਦੇਣਾ, ਇਹਦੇ ਬਾਰੇ ਥੋੜਾ ਡਿਟੇਲ ਦੇ ਵਿੱਚ ਦੱਸਿਓ। ਤੇ ਇੱਕ ਨਾਲ ਇਹੋ ਹੀ ਲੱਗਦੀ ਖਬਰ ਆ ਵੀ ਉਹ ਆਮ ਲੋਕਾਂ ਦਾ ਇਹ ਮੰਨਣਾ ਜਿਹੜੇ ਫਿਕਰਮੰਦ ਆ ਪੰਜਾਬ ਪ੍ਰਤੀ ਮੈਂ ਗੱਲ ਕਰਦਾ, ਉਹ ਕਹਿੰਦੇ ਵੀ ਕਿਤੇ ਇਹ ਨਾ ਹੋਵੇ ਅਕਾਲੀ ਤੇ ਬੀਜੇਪੀ ਦਾ ਆਪਸ ਵਿਚ ਸਮਝੌਤਾ ਨਾ ਹੋਵੇ, ਕਾਂਗਰਸ ਦੇ ਵਿਚ ਵੀ ਇਸੇ ਤਰ੍ਹਾਂ ਹੀ ਜਿਹੜੀ ਆ ਬਹੁਤ ਸਾਰੇ ਆ ਵੱਖੋ ਵੱਖਰੇ ਰਸਤੇ ਆ, ਤੇ ਆਮ ਆਦਮੀ ਪਾਰਟੀ ਫਿਰ ਦੁਬਾਰਾ ਮੱਲ ਮਾਰ ਜਾਵੇ।
ਦੇਖੋ ਜਿੱਥੇ ਤੱਕ ਛੋਟੀਆਂ ਪਾਰਟੀਆਂ ਦਾ ਸਿਲਸਿਲਾ ਲਗਾਤਾਰ ਹੈ ਤੇ ਉਹ ਅਸੀਂ ਉਹਦੀ ਜਿਹੜੀ ਨਤੀਜੇ ਆਉਂਦੇ ਆ ਸਾਡੇ ਕੋਲ ਉਹਨੂੰ ਜੇ ਤੁਸੀਂ ਹਿਸਟੋਰੀਕਲੀ ਜਿਹੜੇ ਪਿਛਲੇ ਕਹਿ ਲੋ ਇਲੈਕਸ਼ਨ ਜਿਹੜੀਆਂ ਹੋਈਆਂ ਨੇ ਦੇਸ਼ ਵਿਚ ਆਜ਼ਾਦੀ ਤੋਂ ਬਾਅਦ ਜਿਹੜੀਆਂ ਛੋਟੀਆਂ ਪਾਰਟੀਆਂ ਉਹਨਾਂ ਦੀ ਬਹੁਤ ਸੀਮਿਤ ਭੂਮਿਕਾ ਰਹੀ ਹੈ। ਖਾਸ ਤੌਰ ਤੇ ਜਦੋਂ ਕੋਈ ਵਿਅਕਤੀ ਆਪਣੇ ਨਾਂ ਦੇ ਉੱਤੇ ਕੋਈ ਧਿਰ ਖੜੀ ਕਰਦਾ ਤਾਂ ਬਹੁਤ ਰੇਅਰ ਹੁੰਦਾ ਕਿ ਕੋਈ ਚਮਤਕਾਰ ਵਾਪਰ ਜਾਏ। ਜਿਦਾਂ ਇੱਕ ਵਾਰੀ ਆਸਾਮ ਦੇ ਵਿਚ ਹੋਇਆ, ਬੋਡੋ ਅੰਦੋਲਨ ਚੱਲ ਰਿਹਾ ਸੀ, ਬਹੁਤ ਦੇਰ ਦੀ ਗੱਲ ਹੈ, ਆਸਾਮ ਗਣ ਪ੍ਰੀਸ਼ਦ ਜਿਹੜੀ ਹੈ ਆਸਾਮ ਦੀ ਜਿਹੜੀ ਖੇਤੀ ਪਾਰਟੀ ਰੂਪ ਸਭ ਤੋਂ ਵੱਡੇ ਤੌਰ ਤੇ ਉਭਰੀ ਸੀ, ਜਿਹੜੀ ਅੱਜ ਕਿਤੇ ਦਿਖਾਈ ਨਹੀਂ ਦੇ ਰਹੀ, ਉਹ ਇੱਕ ਸਟੂਡੈਂਟ ਦੀ ਮੂਵਮੈਂਟ ਸੀ। ਉਦੋਂ ਆਸਾਮ ਗਣ ਪ੍ਰੀਸ਼ਦ ਇੱਕ ਵਿਦਿਆਰਥੀਆਂ ਦਾ ਅੰਦੋਲਨ ਸੀ ਆਸਾਮ ਦੇ ਵਿਚ। ਤੁਸੀਂ ਦੇਖੋ ਉਹ ਅੰਦੋਲਨ ਇੰਨੇ ਵੱਡੇ ਪੱਧਰ ਤੇ ਫੈਲ ਗਿਆ ਵੀ ਸਭ ਤੋਂ ਵੱਡੀ ਜਿੱਤ ਇੱਕ ਵਾਰ ਉੱਥੇ ਆਸਾਮ ਗਣ ਪ੍ਰੀਸ਼ਦ ਨੇ ਵਿਦਿਆਰਥੀਆਂ ਦੇ ਅੱਗੇ ਲਾ ਕੇ ਜਿਹੜੀ ਉਹ ਹਾਸਲ ਕੀਤੀ ਸੀ। ਲੰਮਾ ਸਮਾਂ ਆਸਾਮ ਗਣ ਪ੍ਰੀਸ਼ਦ ਦਾ ਆਸਾਮ ਦੇ ਵਿਚ ਦਬਦਬਾ ਰਿਹਾ। ਇਸੇ ਤਰ੍ਹਾਂ ਲਹਿਰਾਂ ਕਈ ਵਾਰੀ ਬਹੁਤ ਵੱਡੀ ਧਿਰ ਬਣਾ ਦਿੰਦੀਆਂ ਪਰ ਇਨ ਪ੍ਰੈਕਟਿਸ ਉੱਤੇ ਜਿਹੜੀ ਆ ਆਪਣੀ ਕੰਟੀਨਿਊਟੀ ਨਹੀਂ ਰੱਖ ਪਾਉਂਦੀ। ਮਿਸਾਲ ਦੇ ਤੌਰ ਤੇ ਪੰਜਾਬ ਦੇ ਵਿਚ ਸਰਦਾਰ ਸਿਮਰਜੀਤ ਸਿੰਘ ਮਹਾਨਹੁਰਾਂ ਦੀ ਧਿਰ ਜਦੋਂ ਬਣੀ
ਜੀ
ਤਾਂ ਤੁਹਾਨੂੰ ਯਾਦ ਹੋਏਗਾ 13 ਪਾਰਲੀਮੈਂਟ ਦੀਆਂ ਸੀਟਾਂ ਪੰਜਾਬ ਦੇ ਵਿਚ, ਮਤਲਬ ਸਿਮਰਜੀਤ ਸਿੰਘ ਮਾਨ ਉਦੋਂ ਤਰਨ ਤਾਰਨ ਤੋਂ ਦੇਸ਼ ਭਰ ਵਿਚ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤੇ ਸੀ ਰਿਕਾਰਡ, ਤੇ ਉਦੋਂ 8 MP ਜਿੱਤ ਗਏ ਸਰਦਾਰ ਸਿਮਰਜੀਤ ਸਿੰਘ ਮਾਨਹੁਰਾਂ ਦੇ। 15 ਚੋਂ 8 MP ਪੰਜਾਬ ਦੇ ਵਿਚ ਉਸ ਦੌਰ ਦੇ ਵਿਚ ਜਦੋਂ ਦਹਿਸ਼ਤਗਰਦੀ ਦਾ ਦੌਰ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਜਿੱਤੇ ਸੀਗੇ, ਤੇ ਉਦੋਂ ਕਿਰਪਾਨ ਦਾ ਇਸ਼ੂ ਉੱਠਿਆ ਸੀ ਤੇ ਕਿਰਪਾਨ ਦਾ ਇਸ਼ੂ ਬਣਾ ਕੇ ਪਾਰਲੀਮੈਂਟ ਚ ਨਹੀਂ ਸੀ ਗਏ ਮਾਨ ਸਾਹਿਬ। ਬਾਅਦ ਵਿਚ ਹੁਣ ਸੰਗਰੂਰ ਤੋਂ ਜਿੱਤਿਆ ਤਾਂ ਪਾਰਲੀਮੈਂਟ ਚ ਵੀ ਚਲ ਗਏ, ਉਸੇ ਭਾਰਤ ਦੇ ਸੰਵਿਧਾਨ ਦੀ ਸਹੁੰ ਖਾ ਕੇ ਜਿਸ ਭਾਰਤ ਦੇ ਸੰਵਿਧਾਨ ਨੂੰ ਕਹਿੰਦੇ ਅਸੀਂ ਮੰਨਦੇ ਨਹੀਂ। ਤੇ ਮੈਂ ਕਹਿੰਦਾ ਵੀ ਉਹ ਕੰਟੀਨਿਊਟੀ ਜੇ ਰਹਿੰਦੀ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਇੱਕ ਖੇਤਰੀ ਪਾਰਟੀ ਦੇ ਸਿਆਸਤਦਾਨ ਦੇ ਤੌਰ ਤੇ ਤਾਂ ਸ਼ਾਇਦ ਨਤੀਜੇ ਅੱਜ ਪੰਜਾਬ ਦੇ ਕੁਝ ਹੋਰ ਹੁੰਦੇ। ਇਸ ਕਰਕੇ ਜਦੋਂ ਤੁਸੀਂ ਆਪਣੀ ਨਵਜੋਤ ਕੌਰ ਸਿੱਧੂ ਦੀ ਗੱਲ ਕਰਦੇ ਹੋ ਜਾਂ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਨੂੰ ਬਹੁਤ ਵੱਡਾ ਮੌਕਾ ਮਿਲਿਆ ਪੰਜਾਬ ਦੇ ਵਿਚ, ਕਾਂਗਰਸ ਹਰ ਪਿੰਡ ਦੇ ਵਿਚ ਹੈਗੀ ਹੈ, ਉਹਨਾਂ ਦੇ ਯੂਨਿਟਸ ਹੈਗੇ ਆ, ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਨਵਜੋਤ ਸਿੰਘ ਸਿੱਧੂ ਨੂੰ, ਪਰ ਜਿਹੜੇ ਕਾਂਗਰਸ ਦੀ ਪ੍ਰਧਾਨਗੀ ਹੁੰਦਿਆਂ ਹੋਇਆਂ ਵੀ ਪੰਜਾਬ ਚ ਕੋਈ ਆਪਣਾ ਕੋਈ ਬਹੁਤ ਵੱਡਾ ਚਮਤਕਾਰ ਨਹੀਂ ਦਿਖਾ ਸਕੇ, ਆਪਣੀ ਹੋਮੇ ਦੇ ਰੋਗ ਨਾਲ ਗ੍ਰਸਤ ਹੋ ਕੇ ਆਪ ਵੀ ਗਏ ਤੇ ਕਾਂਗਰਸ ਵੀ ਟੁਕੜੇ ਟੁਕੜੇ ਕੀਤੀ। ਉਹ ਹੁਣ ਇਕੱਲੇ ਤੌਰ ਤੇ ਆਪਣੀ ਵੱਖਰੀ ਪਾਰਟੀ ਬਣਾ ਕੇ ਪੰਜਾਬ ਨੂੰ ਕੀ ਦੇਣਗੇ ਤੇ ਪੰਜਾਬ ਦਾ ਕੀ ਸਵਾਰਨਗੇ ਤੇ ਆਪਣਾ ਵੀ ਕੀ ਸਵਾਰ ਲੈਣਗੇ।
ਤੇ ਗੱਲ ਕਰਦੇ ਆ ਹੁਣ ਜਿਹੜਾ ਜੀ ਖਾਸ ਤੌਰ ਤੇ ਵੈਬ ਸੀਰੀਜ਼ ਦੀ ਲਾਰੈਂਸ ਆਫ ਪੰਜਾਬ ਦੀ ਗੱਲ ਕਰੀਏ, ਸਕਰੀਨਿੰਗ ਰਕਵਾਉਣ ਲਈ ਅਦਾਲਤ ਤੋਂ ਬਾਅਦ ਚ ਜਿਹੜਾ ਰਾਜਾ ਵੜਿੰਗ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੂੰ ਚਿੱਠੀ ਜੀ।
ਦੇਖੋ ਅਦਾਲਤ ਵਿਚ ਅਜੇ ਸੁਣਵਾਈ ਉਹਦੀ ਹੋਈ ਨੀ ਤੇ ਉਹ ਵੈਬ ਸੀਰੀਜ਼ ਤਿਆਰ ਹੈ, ਉਹਦੀ ਸਕਰੀਨਿੰਗ ਵੀ ਹੋਣੀ ਆ, ਉਹਨੇ ਰਿਲੀਜ਼ ਵੀ ਹੋ ਜਾਣਾ ਤੇ ਇਹ ਕਿਹੜਾ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਹੈ ਤੇ ਤੁਹਾਨੂੰ ਯਾਦ ਹੋਏਗਾ ਕਿ ਸਿੱਧੂ ਮੂਸੇਵਾਲੇ ਹੋਰਾਂ ਨੇ ਵੀ ਪੰਜਾਬ ਕਾਂਗਰਸ ਵੱਲੋਂ ਚੋਣ ਲੜੀ ਸੀ, ਹਾਰ ਗਏ ਸੀ। ਵੱਖਰੀ ਗੱਲ, ਸਿੱਧੂ ਮੂਸੇਵਾਲੇ ਦਾ ਮਰਡਰ ਹੋ ਗਿਆ ਤੇ ਉਸ ਮਰਡਰ ਦੇ ਵਿਚ ਲਾਰੈਂਸ ਗੈਂਗ ਦਾ ਬਹੁਤ ਵੱਡਾ ਹੱਥ ਹੈ ਤੇ ਇਹ ਜਿਹੜੀ ਸੀਰੀਜ਼ ਬਣੀ ਹੈ ਲਾਰੈਂਸ ਬਿਸ਼ਨੋਈ ਤੇ ਬਣੀ ਹੈ ਤੇ ਲਾਜ਼ਮੀ ਹੈ ਕਿ ਉਹ ਘਟਨਾਵਾਂ ਵੀ ਇਹਦੇ ਵਿਚ ਦਿਖਾਈਆਂ ਗਈਆਂ ਹੋਣਗੀਆਂ ਜਿਹਦੇ ਚ ਸਿੱਧੂ ਮੂਸੇਵਾਲੇ ਦਾ ਮਰਡਰ ਵੀ ਸ਼ਾਮਲ ਹੈ, ਕੁਝ ਹੋਰ ਘਟਨਾਵਾਂ ਵੀ ਹੋਣਗੀਆਂ। ਤੇ ਰਾਜਾ ਵੜਿੰਗ ਇਹ ਕਹਿੰਦੇ ਆ ਵੀ ਇਹ ਅਸਲ ਦੇ ਵਿਚ ਕ੍ਰਾਈਮ ਨੂੰ ਗਲੋਰੀਫਾਈ ਕਰਨ ਦਾ ਮਾਮਲਾ ਤੇ ਅਦਾਲਤ ਚਾਲੇ ਦੀ ਸੁਣਵਾਈ ਹੋਣੀ ਹੈ ਤੇ ਇਸ ਕਰਕੇ ਪ੍ਰਧਾਨ ਮੰਤਰੀ ਨੂੰ ਸਿੱਧੀ ਚਿੱਠੀ ਉਨ੍ਹਾਂ ਨੇ ਲਿਖੀ ਹੈ ਵੀ ਪੰਜਾਬ ਦੀ ਸਰਕਾਰ ਨੂੰ ਜਾਂ ਪੰਜਾਬ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਇਹਦੇ ਤੇ ਤੁਰੰਤ ਨੋਟਿਸ ਦੇਣਾ ਚਾਹੀਦਾ ਕਿ ਕ੍ਰਾਈਮ ਨੂੰ ਇਸ ਤਰ੍ਹਾਂ ਗਲੋਰੀਫਾਈ ਨਹੀਂ ਕਰਨਾ ਚਾਹੀਦਾ। ਉਹਦੇ ਤੇ ਪ੍ਰਧਾਨ ਮੰਤਰੀ ਵੱਲੋਂ ਹਾਲੇ ਕੋਈ ਜਵਾਬ ਨਹੀਂ ਹੈ, ਚਿੱਠੀ ਜ਼ਰੂਰ ਲਿਖੀ ਹੈ ਤੇ ਨਾਲ ਉਨ੍ਹਾਂ ਨੇ ਪੰਜਾਬ ਦੀਆਂ ਬਾਕੀ ਧਿਰਾਂ ਨੂੰ ਵੀ ਇਹ ਬੇਨਤੀ ਕੀਤੀ ਹੈ ਕਿ ਇਸ ਇਸ਼ੂ ਦੇ ਉੱਤੇ ਇਕਜੁੱਟ ਹੋ ਕੇ ਵੀ ਘੱਟੋ ਘੱਟ ਪੰਜਾਬ ਚ ਅਮਨ ਅਮਾਨ ਕਾਇਮ ਰਵੇ ਤੇ ਜਿਹੜਾ ਕ੍ਰਾਈਮ ਹੈ ਤੇ ਕ੍ਰਾਈਮ ਦੇ ਪਿੱਛੇ ਜਿਹੜੇ ਤੱਤ ਬੈਠੇ ਨੇ ਉਨ੍ਹਾਂ ਨੂੰ ਇਸ ਢੰਗ ਦੇ ਨਾਲ ਉਹਦਾ ਮਹਿਮਾ ਗਾਣ ਨਾ ਕੀਤਾ ਜਾਏ, ਉਹਨੂੰ ਗਲੋਰੀਫਾਈ ਨਾ ਕੀਤਾ ਜਾਏ, ਇਸ ਗੱਲ ਨੂੰ ਪੱਕਾ ਕੀਤਾ ਜਾਏ। ਉਹਦੇ ਚ ਪੰਜਾਬ ਸਰਕਾਰ ਵੱਲੋਂ ਵੀ ਹਾਲੇ ਕਿਸੇ ਕਿਸਮ ਦਾ ਕੋਈ ਰਿਐਕਸ਼ਨ ਨਹੀਂ ਆਇਆ ਤੇ ਨਾ ਹੀ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਕੋਈ ਰਿਐਕਸ਼ਨ ਆਇਆ। ਹਾਲੇ ਸਿਰਫ ਰਾਜਾ ਵੜਿੰਗ ਹੀ ਆਪਣੇ ਤੌਰ ਦੇ ਉੱਤੇ ਲੱਗੇ ਹੋਏ ਨੇ, ਬਾਕੀ ਪਾਰਟੀਆਂ ਵੀ ਇਹਦੇ ਤੇ ਹਾਲੇ ਕੋਈ ਰਿਐਕਟ ਨਹੀਂ ਕਰ ਰਹੀਆਂ। ਹਾਂ, ਪੰਜਾਬ ਦੇ ਬੁੱਧੀਜੀਵੀ ਵਰਗ ਚੋਂ ਇਹ ਰਿਐਕਸ਼ਨ ਜ਼ਰੂਰ ਆ ਰਿਹਾ ਕਿ ਕ੍ਰਾਈਮ ਨੂੰ ਗਲੋਰੀਫਾਈ ਕਰਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਹੈਗੀਆਂ ਜਾਂ ਕੋਈ ਥੀਏਟਰ ਆ ਜਾਂ ਸਿਨੇਮਾ ਆ ਜਾਂ ਕੋਈ ਵੈਬ ਸੀਰੀਜ਼ ਹੈ, ਉਹਨੂੰ ਇਸ ਤਰ੍ਹਾਂ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ, ਉਹਦੀ ਪਛਾਣ ਘੱਟ ਲੈਣੀ ਚਾਹੀਦੀ ਹੈ।
ਜੀ, ਅਗਲੀ ਖਬਰ ਤੇ ਜਾਣ ਤੋਂ ਪਹਿਲਾਂ ਦੋ ਨੰਬਰਾਂ ਦੀ ਸਾਂਝ ਪਾਰਲਮਾਂ, ਇੱਕ ਤੇ ਮੌਰਗੇਜ ਦੀ ਦੁਨੀਆਂ ਦੇ ਵਿਚ ਵੱਡਾ ਨਾਮ ਹੈ ਗੁਰਪ੍ਰੀਤ ਸਮਰਾ ਤੇ ਉਨ੍ਹਾਂ ਦੀ ਟੀਮ ਦਾ 905-700-99-99-99 ਤੇ ਕਾਲ ਕਰ ਲੈਣੀ। ਮੌਰਗੇਜ ਰੀਨਿਊ ਹੋਣ ਵਾਲੀ ਆ, ਸੈਕਿੰਡ ਮੌਰਗੇਜ ਤੁਸੀਂ ਕਿਸੇ ਕੋਲ ਪਹਿਲਾਂ ਲਈ ਆ, ਇਕ ਵਾਰ ਮੇਰੇ ਕਹਿਣ ਤੇ ਗੁਰਪ੍ਰੀਤ ਸਮਰਾ ਉਨ੍ਹਾਂ ਨਾਲ 15-20 ਮਿੰਟ ਦੀ ਸਮਾਂ ਲੈ ਕੇ ਮੀਟਿੰਗ ਕਰ ਲਿਓ ਤੇ ਤੁਹਾਨੂੰ ਸਹੀ ਜਿਹੜਾ ਜੀ ਰਸਤਾ ਜਿਹੜਾ ਦਿਖਾਉਣਗੇ, ਤੁਹਾਨੂੰ ਸਹੀ ਦੱਸਣਗੇ, ਗਾਈਡ ਸਹੀ ਕਰਨਗੇ। 905-799-99-99 ਗੁਰਪ੍ਰੀਤ ਸਮਰਾ ਉਹਨਾਂ ਦਾ ਨੰਬਰ ਆ ਤੇ ਅਗਲਾ ਨੰਬਰ ਤੁਹਾਨੂੰ ਦੇਣਾ ਚਾਹੁੰਦਾ ਡਾਕਟਰ ਕੁਮਾਰ ਦਾ 416-425-0138 ਤੇ ਕਾਲ ਕਰ ਲੈਣੀ ਜਵੈਣ ਪਿੰਡ ਆ, ਜਾਂ ਫਿਰ ਤੁਸੀਂ ਗੱਲ ਕਰੀਏ ਸਕਿਨ ਦੀ ਕੋਈ ਪ੍ਰੋਬਲਮ ਆ ਜਾਂ ਹੋਰ ਵੈਸੇ ਕਈ ਵਾਰੀ ਹੈਲਥ ਨੂੰ ਲੈ ਕੇ ਜਾਂ ਨਸ਼ਿਆਂ ਨੂੰ ਲੈ ਕੇ ਗੱਲ ਕਰਾਂ ਤਾਂ ਤੁਸੀਂ ਡਾਕਟਰ ਕੁਮਾਰ ਤੇ ਉਹਨਾਂ ਦੀ ਟੀਮ ਨਾਲ ਦੇਸੀ ਜੜੀ ਬੂਟੀਆਂ ਨਾਲ ਇਲਾਜ ਕਰਦੇ ਆ। 416-425-0138 ਤੇ ਜਿਹੜਾ ਕਾਲ ਕਰ ਲੈਣੀ। ਦਸਾਂ ਸਾਹਿਬ, ਅਗਲੀ ਖਬਰ ਤੇ ਜਿਹੜਾ ਜੀ ਆਪਾਂ ਚੱਲਦੇ ਆ, ਟਰੰਪ ਨੇ ਭਾਰਤ ਅਤੇ ਚੀਨ ਨੂੰ ਨਰਕ ਦੇ ਦਰਵਾਜ਼ੇ ਦੱਸਣ ਵਾਲੀ ਅਮਰੀਕੀ ਲੇਖਕ ਮਾਈਕਲ ਸੇਵੈਸ ਦੀ ਪੋਸਟ ਸ਼ੇਅਰ ਕੀਤੀ ਸੀ।
ਦੇਖੋ, ਇਹ ਵੱਡਾ ਇਸ਼ੂ ਬਣ ਜਾਣਾ, ਇਸ ਲਈ ਇੰਟਰਨੈਸ਼ਨਲ ਪੋਲੀਟਿਕਸ ਦੇ ਵਿਚ ਚਰਚਾ ਚੱਲ ਰਹੀ ਹੈ ਕਿ ਡੋਨਲਡ ਟਰੰਪ ਰੋਜ਼ ਹੀ ਕੋਈ ਨਾ ਕੋਈ ਨਵੀਂ ਤੋਂ ਨਵੀਂ ਚੀਜ਼ ਜਿਹੜੀ ਏਦਾਂ ਦੀ ਕਰ ਦਿੰਦੀ ਜਿਹਦੇ ਕਰਕੇ ਉਹ ਹਮੇਸ਼ਾ ਚਰਚਾ ਚੱਲ ਰਹਿੰਦੇ। ਹੁਣ ਮਾਈਕਲ ਸਵੈਜ ਨਾਂ ਦਾ ਇੱਕ ਰੂੜੀਵਾਦੀ ਅਮਰੀਕੀ ਰਾਈਟਰ ਹੈ ਤੇ ਨਾਲ ਉਹ ਰੇਡੀਓ ਹੋਸਟ ਵੀ ਹੈ। ਉਹਨੇ ਬਕਾਇਦਾ ਇੱਕ ਇਸ ਤਰ੍ਹਾਂ ਦੀ ਸੋਸ਼ਲ ਮੀਡੀਆ ਤੇ ਪੋਸਟ ਪਾਈ ਜਿਹਦੇ ਚ ਇਹ ਗੱਲ ਕਹੀ ਵੀ ਜਿਹੜਾ ਜਨਮ ਦਾ ਇੱਕ ਅਧਿਕਾਰ ਹੈ ਕਿ ਕੋਈ ਵੀ ਬੱਚਾ ਜਿਸ ਧਰਤੀ ਤੇ ਜਨਮ ਲੈਂਦਾ ਅਮਰੀਕਾ ਦੇ ਕਾਨੂੰਨ ਦੇ ਮੁਤਾਬਕ, ਜੇ ਅਮਰੀਕਾ ਦੇ ਵਿਚ ਕੋਈ ਮਾਂ ਜਿਸ ਬੱਚੇ ਨੂੰ ਜਨਮ ਦਿੰਦੀ ਹੈ ਤੇ ਉਹ ਨਾਲ ਦੀ ਨਾਲ ਹੀ ਉਹ ਉਸ ਮੁਲਕ ਦਾ ਜਾਂ ਅਮਰੀਕਾ ਦਾ ਨਾਗਰਿਕ ਬਣ ਜਾਂਦਾ ਤੇ ਉਹਦਾ ਇਹ ਇਤਰਾਜ਼ ਹੈ ਉਸ ਬੰਦੇ ਦਾ ਮਾਈਕਲ ਸਵੈਜ਼ ਦਾ ਵੀ ਭਾਰਤ ਤੇ ਚੀਨ ਵਰਗੇ ਜਿਹੜੇ ਮੁਲਕ ਹੈ ਉਹਦੇ ਉਹਨੇ ਤੁਲਨਾ ਵੀ ਨਰਕ ਦੇ ਦਰਵਾਜ਼ੇ ਨਾਲ ਕੀਤੀ ਹੈ ਵੀ ਨਰਕ ਦੇ ਦਰਵਾਜ਼ੇ ਹੈ ਮੁਲਕ। ਇੱਥੋਂ ਦੀਆਂ ਔਰਤਾਂ ਜਿਹੜੀਆਂ ਆ ਜਦੋਂ ਉਹ ਪ੍ਰੈਗਨੈਂਟ ਹੁੰਦੀਆਂ ਤੇ ਆਖਰੀ ਸਮੇਂ ਚ ਅਮਰੀਕਾ ਆ ਜਾਂਦੀਆਂ ਤੇ ਫਿਰ ਉਹ ਬੱਚਾ ਪੈਦਾ ਕਰਦੀਆਂ, ਬੱਚਾ ਪੈਦਾ ਹੁੰਦਾ ਤੇ ਬੱਚਾ ਜੰਮਦਾ ਹੈ ਨਾਗਰਿਕ ਬਣ ਜਾਂਦਾ ਅਮਰੀਕਾ ਦਾ ਤੇ ਉਹਦੇ ਬਹਾਨੇ ਨਾਲ ਉਹਦੇ ਪਿਓ ਤੇ ਮਾਂ ਨੂੰ ਵੀ ਕਾਨੂੰਨੀ ਹੱਕ ਮਿਲ ਜਾਂਦਾ ਉੱਥੇ ਰਹਿਣ ਦਾ ਤੇ ਬਾਅਦ ਵਿਚ ਉਹ ਆਪਣੇ ਸਾਰੇ ਪ੍ਰਾਪਰਟੀ ਨੂੰ ਜਿਹੜਾ ਆ ਉਹ ਅਮਰੀਕਾ ਚ ਲੈ ਆਉਂਦੇ ਆ। ਇਹਦੇ ਤੇ ਵੱਡਾ ਇਤਰਾਜ਼ ਉਨ੍ਹਾਂ ਨੇ ਕੀਤਾ ਤੇ ਡੋਨਲਡ ਟਰੰਪ ਨੇ ਉਹ ਜਿਹੜੀ ਪੋਸਟ ਉਹਨੂੰ ਸ਼ੇਅਰ ਕੀਤਾ ਤੇ ਨਾਲ ਇਹ ਡਿਟੇਲ ਜਿਹੜੀਆਂ ਦਿੱਤੀਆਂ ਸਫ਼ਿਆਂ ਦੇ ਵਿਚ ਜਿਹਦੇ ਕਰਕੇ ਇੰਟਰਨੈਸ਼ਨਲ ਜਿਹੜਾ ਲੈਵਲ ਦੇ ਉੱਤੇ ਡੋਨਲਡ ਟਰੰਪ ਬਾਰੇ ਗੱਲ ਚੱਲ ਰਹੀ ਹੈ ਕਿ ਉਹ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ, ਕਿਉਂਕਿ ਆਪਣੇ ਆਪ ਚ ਜੁੜਿਆ ਇਸ਼ੂ ਹੈ ਜਿਹੜੀ ਸਸਤੀ ਲੇਬਰ ਹੈ, ਕਿਉਂਕਿ ਤੁਹਾਨੂੰ ਪਤਾ ਵੀ ਅਮਰੀਕਾ ਨੇ ਆਊਟਸੋਰਸ ਕੀਤਾ ਪ੍ਰੋਡਕਸ਼ਨ, ਜਿਹੜੀ ਆਪਣੀ ਸਾਰੀ ਆਊਟਸੋਰਸ ਕੀਤੀ ਉਹਨਾਂ ਨੇ ਅਮਰੀਕਾ ਤੇ ਚੀਨ ਵਿਚ ਆਪਣੇ ਕੰਪਨੀਆਂ ਲੈ ਕੇ ਗਏ ਉੱਥੇ, ਖਾਸ ਤੌਰ ਤੇ ਭਾਰਤ ਵਿਚ ਅਮਰੀਕਾ ਕੰਪਨੀਆਂ ਲੈ ਕੇ ਗਿਆ ਕਿਉਂਕਿ ਉੱਥੇ ਸਸਤੀ ਲੇਬਰ ਮਿਲਦੀ ਸੀ। ਉਸ ਤੋਂ ਬਾਅਦ ਅਮਰੀਕਾ ਦੀਆਂ ਜਿਹੜੀਆਂ ਕੰਪਨੀਆਂ, ਜਿਹੜੀਆਂ ਵੱਡੀਆਂ ਕੰਪਨੀਆਂ ਗੂਗਲ ਹੋ ਗਈ ਜਾਂ ਮਾਈਕਰੋਸਾਫਟਵੇਅਰ ਹੋ ਗਈ ਜਾਂ ਬਾਕੀ ਵੀ ਵੱਡੀਆਂ, ਉੱਥੇ ਜਿਹੜੇ ਸਕਿੱਲ ਵਰਕਰ ਆਏ ਆ ਉਹ ਬਹੁਤੇ ਚੀਨ ਤੇ ਅਮਰੀਕਾ ਭਾਰਤ ਤੋਂ ਆਏ ਆ, ਉਹ ਵੀ ਸਸਤੇ ਆ। ਹੁਣ ਹੁੰਦਾ ਇਹ ਆ ਕਿ ਜਿਹੜੀ ਅਮਰੀਕਾ ਚ ਬੈਠੀ ਲੇਬਰ ਆ ਉਥੋਂ ਦੀ, ਉਹਨੂੰ ਇਹ ਲੱਗਦਾ ਵੀ ਸ਼ਾਇਦ ਸਾਡਾ ਹੱਕ ਜਿਹੜਾ ਆ ਇਹ ਚਾਈਨਾ ਤੇ ਇੰਡੀਆ ਵਾਲੇ ਮਾਰ ਰਹੇ ਆ, ਜਿਹਨੂੰ ਆਧਾਰ ਬਣਾ ਕੇ ਟਿੱਪਣੀ ਕੀਤੀ ਗਈ ਹੈ। ਤੇ ਡੋਨਲਡ ਟਰੰਪ ਇਹਨੂੰ ਆਪਣਾ ਅਗਲਾ ਬੇਸ ਬਣਾਉਣਾ ਚਾਹੁੰਦੇ ਆ ਅਗਲੀ ਇਲੈਕਸ਼ਨ ਦੇ ਵਿਚ, ਕਿਉਂਕਿ ਜਿਹੜਾ ਵਾਈਟ ਸੁਪਰਮੈਸੀ ਵਾਲੀ ਗੇਮ ਹੈ ਜਿਹਦੇ ਕਰਕੇ ਬਹੁਤ ਸਾਰੇ ਜਿਹੜੇ ਝਗੜੇ ਅਸੀਂ ਦੇਖੇ ਆ ਅਮਰੀਕਾ ਦੇ ਅੰਦਰ ਵੀ, ਤੇ ਦੂਜੀ ਗੱਲ ਦੁਨੀਆਂ ਉੱਤੇ ਰਾਜ ਕਰਨ ਦਾ ਜਿਹੜਾ ਇੱਕ ਸੁਪਨਾ ਪਾਲੀ ਬੈਠੇ ਨੇ ਡੋਨਲਡ ਸਾਹਿਬ, ਜਿਹਦੇ ਤੋਂ ਇਹ ਲੜਾਈ ਨਿਕਲੀ ਆ ਇਰਾਨ ਦੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਕਿਤੇ ਨਾ ਕਿਤੇ ਡੋਨਲਡ ਟਰੰਪ ਵਾਸਤੇ ਇਨ ਫਿਊਚਰ ਜਿਹੜੀ ਉਹਨਾਂ ਦੀ ਪੋਲੀਟਿਕਸ ਹੈ ਉਹਨੂੰ ਡਿਜ਼ਾਇਨ ਕਰਨ ਵਾਸਤੇ ਪਲੇਟਫਾਰਮ ਬਣ ਰਹੀ ਹੈ। ਉਹਦੀ ਤਾਂ ਨਵੀਂ ਗੱਲ ਉਹਨਾਂ ਨੇ ਕਹਿਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਨੇ ਇੱਥੇ ਕੋਈ ਰਿਐਕਟ ਨਹੀਂ ਕੀਤਾ, ਭਾਰਤ ਨੇ ਕੋਈ ਰਿਐਕਸ਼ਨ ਨਹੀਂ ਦਿੱਤਾ, ਸਿਰਫ ਇਹ ਕਿਹਾ ਭਾਰਤ ਨੇ ਵਿਦੇਸ਼ ਮਿਨਿਸਟਰੀ ਨੇ ਫੋਰਨ ਮਿਨਿਸਟਰੀ ਨੇ ਅਸੀਂ ਦੇਖਿਆ ਜੀ ਏਦਾਂ ਦੀ ਟਿੱਪਣੀ ਦੇਖੀ, ਉੱਥੇ ਰਿਐਕਟ ਕੋਈ ਨਹੀਂ ਕੀਤਾ। ਇਹ ਬੜੀ ਮਾੜੀ ਗੱਲ ਹੈ, ਜਦਕਿ ਇਰਾਨ ਨੇ ਇੱਥੇ ਰਿਐਕਟ ਕਰਤਾ। ਇਰਾਨ ਕਹਿੰਦਾ ਕਿ ਭਾਰਤ ਤੇ ਚੀਨ ਦੁਨੀਆਂ ਦੀਆਂ ਮਹਾਨ ਪ੍ਰਾਚੀਨ ਸਭਿਅਤਾਵਾਂ ਵਿਚੋਂ ਇਕ ਨੇ, ਇਹ ਸੈਂਟਰ ਨੇ ਪ੍ਰਾਚੀਨ ਸਭਿਅਤਾਵਾਂ ਦੇ ਭਾਰਤ ਤੇ ਚੀਨ, ਤੇ ਇਹ ਨਰਕ ਨਹੀਂ, ਨਰਕ ਤਾਂ ਉਹ ਆ ਜਿੱਥੋਂ ਦਾ ਰਾਸ਼ਟਰਪਤੀ ਇਰਾਨ ਦੀ ਸਭਿਅਤਾ ਨੂੰ ਖਤਮ ਕਰਨ ਦੀਆਂ ਧਮਕੀਆਂ ਦਿੰਦਾ। ਇਹ ਇਰਾਨ ਦਾ ਰਿਐਕਸ਼ਨ ਹੈ। ਇਹ ਤੋਂ ਪਤਾ ਲੱਗਦਾ ਕਿ ਵਰਲਡ ਲੈਵਲ ਦੇ ਉੱਤੇ ਜਾਂ ਵਿਸ਼ਵ ਮੰਚ ਦੇ ਉੱਤੇ ਦਲੇਰੀ ਨਾਲ ਕੌਣ ਬੋਲ ਸਕਦਾ। ਭਾਰਤ ਜਿਹਦੇ ਬਾਰੇ ਟਿੱਪਣੀ ਕੀਤੀ ਗਈ ਉਹਦੇ ਵੱਲੋਂ ਹਾਲੇ ਤੱਕ ਕਿਸੇ ਕਿਸਮ ਦਾ ਇਹ ਰਿਐਕਸ਼ਨ ਨਹੀਂ ਆਇਆ ਜੀ।
ਤੇ ਗੱਲ ਕਰਦੇ ਆ ਇਰਾਨ ਨੇ ਅਮਰੀਕਾ ਦੇ ਜਿਹੜਾ ਜੀ ਸੀਜ਼ ਫਾਇਰ ਨੂੰ ਇੱਕ ਤਰਫਾ ਦੱਸਿਆ ਤੇ ਕਿਹਾ ਕਿ ਨਾਕਾ ਬੰਦੀ ਹਟੇਗੀ ਤਾਂ ਹੀ ਹੋਵੇਗੀ ਗੱਲਬਾਤ।
ਦੇਖੋ ਜੀ, ਦੇਖੋ ਮੈਂ ਕੱਲ ਵੀ ਗੱਲ ਕਹੀ ਸੀ, ਇਹ ਲੱਗ ਰਿਹਾ ਕਿ ਅਮਰੀਕਾ ਬਹੁਤ ਬੁਰੀ ਤਰ੍ਹਾਂ ਉਲਝ ਗਿਆ ਇਰਾਨ ਦੇ ਇਸ਼ੂ ਦੇ ਉੱਤੇ, ਕਿਉਂਕਿ ਉਹ ਨਿਕਲਣਾ ਚਾਹੁੰਦਾ ਜੰਗ, ਤੇ ਇਹਨਾਂ ਨੇ ਦੁਬਾਰਾ ਤਿਆਰੀ ਕਰ ਲਈ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੇ ਜਿਹੜੇ ਉਹਨਾਂ ਦੇ ਆਰਮੀ ਚੀਫ ਹੈ ਉਹ ਤਾਂ ਇੱਥੇ ਵੀ ਆਏ ਸੀ, ਤਹਿਰਾਨ ਵੀ ਆ ਕੇ ਬੈਠ ਕੇ ਚਲੇ ਗਏ ਵੀ ਫਿਰ ਤੋਂ 21 ਅਪ੍ਰੈਲ ਨੂੰ ਦੁਬਾਰਾ ਗੱਲਬਾਤ ਹੋਏਗੀ। ਪਾਕਿਸਤਾਨ ਉਹਦੇ ਵਿਚ ਵਿਚੋਲਗੀ ਕਰ ਰਿਹਾ ਤੇ ਅਮਰੀਕਾ ਦੇ ਰਾਸ਼ਟਰਪਤੀ ਜਿਹੜੇ ਆ ਉਪ ਰਾਸ਼ਟਰਪਤੀ ਉਹਨਾਂ ਦੀ ਫਲਾਈਟ ਵੀ ਤਿਆਰ ਸੀ, ਪਰ ਇਰਾਨ ਨੀ ਮੰਨਿਆ। ਜਿਹੜੀ ਸੱਚੀ ਗੱਲ ਹੈ, ਇਰਾਨ ਕਹਿੰਦਾ ਮੈਂ ਨੀ ਉਦੋਂ ਤੱਕ ਗੱਲ ਕਰ ਰਿਹਾ ਜਦ ਤੱਕ ਤੁਸੀਂ ਇਰਾਨੀ ਬੰਦਰਗਾਹਾਂ ਦੀ ਨਾਕੇ ਨਹੀਂ ਚੱਕਦੇ, ਕਿਉਂਕਿ ਹੌਰਮੁਜ਼ ਦਾ ਜਿਹੜਾ ਇਸ਼ੂ ਹੈ ਜਿੱਥੋਂ ਸਾਡੇ ਤੇਲ ਦੇ ਟੈਂਕਰ ਲੰਘਦੇ ਉਹ ਤੇ ਇਰਾਨ ਦਾ ਕਬਜ਼ਾ, ਤੇ ਅਮਰੀਕਾ ਨੇ ਨਾਕਾਬੰਦੀ ਕੀਤੀ ਹੋਈ ਸੀਜ਼ ਫਾਇਰ ਦੀ, ਇਹਨੂੰ ਉਲੰਘਣਾ ਦੱਸਿਆ ਇਰਾਨ ਨੇ ਵੀ ਜਿਹੜਾ ਸੀਜ਼ ਫਾਇਰ ਤੁਸੀਂ ਕਹਿ ਰਹੇ ਹੋ ਵਾਇਲੇਸ਼ਨ ਹੈ, ਤੁਸੀਂ ਇਰਾਨੀ ਬੰਦਰਗਾਹਾਂ ਨੂੰ ਜਿਹੜਾ ਕਿਵੇਂ ਤੁਸੀਂ ਉਹਦੇ ਤੇ ਨਾਕਾਬੰਦੀ ਕਰ ਸਕਦੇ ਹੋ ਵੀ ਜਿੰਨੀ ਦੇਰ ਤੱਕ ਨਾਕਾਬੰਦੀ ਨੀ ਅਮਰੀਕਾ ਚੱਕਦਾ ਅਸੀਂ ਕੋਈ ਗੱਲ ਨਹੀਂ ਕਰਦੇ। ਇਸ ਕਰਕੇ ਬਿਨਾਂ ਕਿਸੇ ਦੇ ਕਹੇ ਤੇ ਪਾਕਿਸਤਾਨ ਦਾ ਬਹਾਨਾ ਬਣਾ ਕੇ ਅਮਰੀਕਾ ਨੇ ਯਾਨੀ ਡੋਨਲਡ ਟਰੰਪ ਨੇ ਸੀਜ਼ ਫਾਇਰ ਨੂੰ ਅੱਗੇ ਵਧਾ ਦਿੱਤਾ, ਇਹ ਕਹਿ ਕੇ ਵੀ ਸੀਜ਼ ਫਾਇਰ ਅੱਗੇ ਵਧਾ ਦਿੱਤਾ, ਤਰੀਕ ਕੋਈ ਦੱਸੀ ਨਹੀਂ ਗਾਂ ਦੀ। ਹੁਣ ਚਾਹੁੰਦਾ ਇਹ ਹੈ ਅਮਰੀਕਾ ਵੀ ਕਿਸੇ ਤਰੀਕੇ ਦੇ ਨਾਲ ਇਸ ਚੋਂ ਨਿਕਲ ਆਵਾਂ, ਇਸ ਜੰਗ ਚੋਂ ਨਿਕਲ ਆਵਾਂ, ਕਿਉਂਕਿ ਇਜ਼ਰਾਈਲ ਦੇ ਨਾਲ ਉਹ ਫਸ ਚੁੱਕਾ ਬਹੁਤ ਬੁਰੀ ਤਰ੍ਹਾਂ ਇਸ ਜੰਗ ਦੇ ਵਿਚ, ਨੁਕਸਾਨ ਵੀ ਬਹੁਤਾ ਹੋ ਗਿਆ। ਅਮਰੀਕਾ ਦੇ ਅੰਦਰੋਂ ਆਵਾਜ਼ਾਂ ਜਿਹੜੀਆਂ ਡੋਨਲਡ ਟਰੰਪ ਦੇ ਖਿਲਾਫ ਉੱਠਣ ਲੱਗ ਪਈਆਂ, ਨੋ ਕਿੰਗਸ ਜਿਹੜੀਆਂ ਜਿਹੜੇ ਮੁਜ਼ਾਹਰੇ ਹੋਏ ਨੇ ਜਿਹ 80 ਲੱਖ ਲੋਕ ਇੱਕੋ ਦਿਨ ਚ ਮੁਜ਼ਾਹਰੇ ਕਰ ਗਏ, ਉਹਨੇ ਇੱਕ ਪ੍ਰੈਸ਼ਰ ਬਿਲਡ ਕੀਤਾ। ਸੋ ਮੈਨੂੰ ਲੱਗਦਾ ਡੋਨਲਡ ਟਰੰਪ ਜਿਹੜੀਆਂ ਬਿਆਨਬਾਜ਼ੀਆਂ ਲਗਾਤਾਰ ਬਦਲਦੇ ਆ ਨਾ, ਉਹਦਾ ਵੀ ਕਾਰਨ ਇਹੀ ਹੈ ਵੀ ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਜਿਹੜੀ ਧੌਣ ਫਸ ਚੁੱਕੀ ਹੈ ਇਸ ਜੰਗ ਦੇ ਵਿਚ, ਇਸ ਆਪਣੀ ਗਰਦਨ ਨੂੰ ਬਾਹਰ ਕਿੱਦਾਂ ਕੱਢਾਂ।
ਤੇ ਜਾਂਦੇ ਜਾਂਦੇ ਥੋੜਾ ਜਿਹਾ ਆਪਾਂ ਗੱਲ ਕਰ ਲਈਏ ਤੇ ਫਿਰ ਇਜਾਜ਼ਤ ਲੈਣੇ, ਪੰਜਾਬ ਵਿਚ ਗਰਮੀ ਦਾ ਕਹਿਰ, ਤਾਪਮਾਨ ਜਿਹੜਾ ਜੀ 42 ਡਿਗਰੀ ਤੋਂ ਪਾਰ, ਤੇ ਇੱਕ ਪਾਸੇ ਸਰਕਾਰ ਦੇ ਵੱਡੇ ਵੱਡੇ ਦਾਅਵੇ ਵਾਅਦੇ ਆ ਵੀ ਅਸੀਂ ਬਿਜਲੀ ਪਹਿਲਾਂ ਨਾਲੋਂ ਜਿਹੜੀ ਆ ਅਸੀਂ ਵੱਧ ਦੇ ਰਹੇ, ਤੇ ਦੂਸਰੇ ਪਾਸੇ ਆਮ ਲੋਕੀ ਤਰਾ ਤਰਾ ਕਰ ਰਹੇ ਬਿਜਲੀ ਦੇ ਲੰਬੇ ਲੰਬੇ ਕੱਟ ਆ ਜੀ।
ਬਹੁਤ ਮੁਸ਼ਕਿਲ ਹਾਲਾਤ ਬਣੇ ਹੋਏ ਨੇ, ਅਸੀਂ ਤਾਂ ਚਲੋ ਹੁਣ ਪਰਸੋਂ ਤੋਂ ਇੱਥੇ ਆ ਗਏ ਆ ਥੋੜੇ ਸਮੇਂ ਲਈ ਤੁਹਾਡੇ ਮੁਲਕ ਦੇ ਵਿਚ, ਤੇ ਪਰ ਪਿੱਛੋਂ ਬੱਚਿਆਂ ਨਾਲ ਜਿਹੜੀ ਅੱਜ ਗੱਲ ਹੋ ਰਹੀ ਸੀ ਇਹ ਤਾਂ ਖ਼ਬਰ ਜਿਹੜੀ ਆ ਸੁਖੀ ਅਸੀਂ ਸਾਂਝੀ ਕੀਤੀ, ਪਰ ਅਸੀਂ ਪਿੱਛੇ ਬੱਚਿਆਂ ਨਾਲ ਵੀ ਜਿਹੜੀ ਗੱਲ ਕਰ ਰਹੇ ਸੀ ਉਹ ਦੱਸ ਰਹੇ ਸੀ ਵੀ ਬਹੁਤ ਬੁਰੀ ਹਾਲਾਤ ਹੈ, ਗਰਮੀ ਬਹੁਤ ਸਿਖਰ ਦੀ ਹੋ ਗਈ ਹੈ, ਤੇ ਜਿਹੜੇ ਬਿਜਲੀ ਦੇ ਕੱਟ ਵੀ ਜਿਹੜੇ ਆ ਨਾ ਇਸ ਢੰਗ ਨਾਲ ਲੱਗ ਰਿਹਾ ਕਿ ਜਦੋਂ ਜ਼ਰੂਰਤ ਹੈ ਬਿਜਲੀ ਦੀ ਉਦੋਂ ਨਹੀਂ ਮਿਲ ਰਹੀ ਤੇ ਲੋਕ ਇਹ ਸਵਾਲ ਵੀ ਉਠਾ ਰਹੇ ਆ ਵੀ ਜਿਹੜਾ ਤੁਸੀਂ ਦਾਅਵਾ ਕਰ ਰਹੇ ਹੋ ਸੰਜੀਵ ਅਰੋੜਾ ਨੇ ਦਾਅਵਾ ਕੀਤਾ ਵੀ ਅਸੀਂ ਤਾਂ ਜੀ ਬਿਜਲੀ ਦੀ ਸਪਲਾਈ ਨੂੰ ਸੈੱਟ ਕਰਨ ਵਾਸਤੇ ਨਾ ਇਹਦੀ ਕੁਝ ਸੁਧਾਰ ਕਰ ਰਹੇ ਹਾਂ ਵੀ ਤੁਸੀਂ ਜਦੋਂ ਸੀਜ਼ਨ ਦਾ ਬਹੁਤ ਗਰਮ ਦਿਨ ਚੱਲਣੇ ਸੀ ਉਦੋਂ ਹੀ ਸੁਧਾਰ ਕਰਨੇ ਜਦੋਂ ਬਿਜਲੀ ਦੀ ਬਹੁਤ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਸਿਆਲ ਦੇ ਵਿੱਚ ਜਦੋਂ ਘੱਟੋ ਘੱਟ ਰੋਜ਼ਾਨਾ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਤੰਗੀ ਨਹੀਂ ਆਉਂਦੀ ਬਿਜਲੀ ਨਾ ਵੀ ਹੋਵੇ ਤਾਂ ਸਰ ਜਾਂਦਾ ਉਦੋਂ ਤੁਸੀਂ ਕਰ ਲੈਂਦੇ ਭਾਈ ਆਪਣੀ ਸਪਲਾਈ ਚੇਨ ਠੀਕ ਕਰ ਲੈਂਦੇ ਤੁਸੀਂ ਹੁਣੇ ਹੀ ਕਰਨਾ ਸੀ ਇਹਦਾ ਮਤਲਬ ਹੈ ਬਿਜਲੀ ਦਾ ਸੰਕਟ ਕਿਤੇ ਹੋਰ ਖੜਾ ਕੋਈ ਗੱਲ ਹੋਰ ਹੈ ਜਿਹੜੀ ਸਾਹਮਣੇ ਨਹੀਂ ਆ ਰਹੀ ਜਿਹੜੀ ਦੱਸੀ ਨਹੀਂ ਜਾ ਰਹੀ ਬਿਜਲੀ ਦੇ 12-12 ਘੰਟੇ ਦੇ ਕੱਟ ਲੱਗ ਰਹੇ ਆ ਪਿੰਡਾਂ ਦੇ ਵਿੱਚ ਤਾਂ ਲੱਗਣੇ ਲੱਗਣੇ ਸ਼ਹਿਰਾਂ ਵਿੱਚ ਵੀ ਲੱਗ ਰਹੇ ਇੰਡਸਟਰੀ ਜਿਹੜੀ ਹੈ ਹੁਣ ਮੰਨ ਲਓ ਅਸੀਂ ਇੱਕ ਕੰਮ ਦੇ ਕੇ ਆਏ ਆ ਉੱਥੇ ਇੱਕ ਗੇਟ ਹੀ ਬਣਾਉਣਾ ਅਸੀਂ ਮੰਨ ਲਓ ਇੱਕ ਗੇਟ ਬਣਾਉਣਾ ਤੇ ਲੋਹੇ ਦਾ ਗੇਟ ਬਣਨਾ ਜਦ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਲੋਹੇ ਦਾ ਗੇਟ ਬਣਨਾ ਤੂੰ ਕਹਿੰਦੇ ਜੀ ਬਿਜਲੀ ਨਹੀਂ ਆਉਂਦੀ ਅਸੀਂ ਕਿੱਦਾਂ ਬਣਾ ਦਈਏ ਜਿਹੜਾ 4 ਘੰਟੇ ਚ ਕੰਮ ਹੋ ਸਕਦਾ ਸੀ ਉਹ 6 ਦਿਨਾਂ ਚ ਹੋਏਗਾ ਹਫ਼ਤੇ ਚ ਹੋਏਗਾ 10 ਦਿਨ ਚ ਹੋਏਗਾ ਮਤਲਬ ਕੱਲਾ ਬਿਜਲੀ ਨਾ ਹੋਣ ਦੇ ਨਾਲ ਜਿਹੜਾ ਤੁਹਾਨੂੰ ਤਕਲੀਫ਼ ਹੁੰਦੀ ਹੈ ਉਹ ਆਪਣੀ ਥਾਂ ਤੇ ਹੈ ਸਰੀਰਕ ਤਕਲੀਫ਼ ਆਪਣੀ ਥਾਂ ਦੇ ਉੱਤੇ ਹੈ ਗਰਮੀ ਨਾਲ ਤੁਸੀਂ ਬੇਹਾਲ ਹੁੰਦੇ ਆ ਪਰ ਜਿਹੜੇ ਕੰਮ ਵੀ ਰੁਕਦੇ ਆ ਉਹ ਆਪਣੀ ਥਾਂ ਤੇ ਇੰਡਸਟਰੀ ਇੱਕ ਕਿਸਮ ਦੀ ਜਾਮ ਹੋ ਜਾਂਦੀ ਹੈ ਐਗਰੀਕਲਚਰ ਦੇ ਵਿੱਚ ਮੁਸ਼ਕਿਲ ਆ ਜਾਂਦੀ ਹੈ ਪਾਣੀ ਦੀ ਘਾਟ ਪੈਦਾ ਹੋ ਜਾਂਦੀ ਹੈ ਫਸਲਾਂ ਨੂੰ ਸੋ ਅਲਟੀਮੇਟਲੀ ਇਹਦੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੁੰਦੇ ਆ ਸਰਕਾਰ ਸਿਰਫ ਇਹ ਕਹਿ ਰਹੀ ਹੈ ਕਿ ਅਸੀਂ ਤਾਂ ਜੀ ਤੁਹਾਨੂੰ ਸਹੀ ਸਪਲਾਈ ਦੇਣੀ ਆ ਤੇ ਬਿਜਲੀ ਪ੍ਰਣਾਲੀ ਸੁਧਾਰਨੀ ਹੈ ਤਾਂ ਸਾਨੂੰ ਕੱਟ ਲਾਉਣੇ ਪੈ ਰਹੇ ਤਾਂ ਜੋ ਅਸੀਂ ਕੰਮ ਸਹੀ ਕਰ ਸਕੀਏ ਜਦਕਿ ਇਹ ਸਮਾਂ ਏਦਾਂ ਦਾ ਨਹੀਂ ਹੈ ਕਿ ਇਹ ਕੰਮ ਅੱਜ ਕੀਤੇ ਜਾਣ ਇਹ ਅੱਜ ਤੋਂ 2 ਮਹੀਨੇ ਪਹਿਲਾਂ ਕੀਤੇ ਜਾ ਸਕਦੇ ਸੀ ਜਾਂ 2 ਮਹੀਨੇ ਬਾਅਦ ਕੀਤੇ ਜਾ ਸਕਦੇ ਆ ਜੀ
ਦਸਾਂਤ ਸਾਹਿਬ ਇੱਥੇ ਹੀ ਇਜਾਜ਼ਤ ਲੈਣੇ ਆ ਤੇ ਕੱਲ ਹੁੰਦੀ ਫਿਰ ਦੁਬਾਰਾ ਮੁਲਾਕਾਤ ਕਰੋ ਅਸੀਂ
ਸ਼ੁਕਰੀਆ
ਥੈਂਕ ਯੂ 416-930-1111 ਆਪਣਾ ਨੰਬਰ ਹੈ ਇਸ ਨੰਬਰ ਤੇ ਤੁਹਾਡੀ ਸਾਡੀ ਜਿਹੜੀ ਗੱਲਬਾਤ ਹੋ ਸਕਦੀ ਆ ਗੀਤ ਸੰਗੀਤ ਗੱਲਾਂ ਬਾਤਾਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ ਤੇ ਕਟਾਰੀਆ ਟੂਰਸ ਐਂਡ ਟਰੈਵਲ ਦਾ ਨੰਬਰ ਦਈਏ ਪਰ ਉਸ ਤੋਂ ਪਹਿਲਾਂ ਦੋ ਕਬੂਲ ਤੁਹਾਡੇ ਰੂਬਰੂ ਕਰਦੇ ਆ ਜੋ 416-930-1111 ਨਾਰਾਜ਼ਗੀ ਕਾਹਦੀ ਨਾਰਾਜ਼ਗੀਆਂ ਤੇ ਦੂਰ ਕਰਨੀਆਂ ਆਰਪੀਡੀ 24 ਨੇ ਪਰ ਫਿਰ ਨਾਰਾਜ਼ਗੀ ਹੋ ਜਾਂਦੀ ਜਦੋਂ ਕੋਈ ਮੈਸੇਜ ਦਾ ਜਾਂ ਫੋਨ ਦਾ ਜਵਾਬ ਨਾ ਦੇਵੇ ਫਿਰ ਤੇ ਗੱਲ ਜਿਹੜੀ ਆ ਹੁੰਦੀ ਆ ਕੋਈ ਨਾ ਕੋਈ ਨੈਸ਼ਨਲ ਸਵੀਟ ਤੋਂ ਬਾਈ ਦੀਪ ਹੁਣਾਂ ਵੱਲੋਂ ਸਪਾਂਸਰ ਕੀਤੇ ਜਾ ਰਹੇ ਬੋਲ ਗਾਣਾ ਅੱਗੇ ਵੀ ਬਹੁਤ ਵਾਰੀ ਪਲੇ ਕੀਤਾ ਪਰ ਅੱਜ ਪਲੇ ਕਰਨ ਦਾ ਸਵਾਦ ਜਿਹਾ ਥੋੜਾ ਵੱਖਰਾ ਹੀ ਆ ਰਿਹਾ ਨੈਸ਼ਨਲ ਸਵੀਟ ਤੋਂ ਬਾਈ ਦੀਪ ਦਾ ਨੰਬਰ 905-792-0098 ਤੇ ਕਟਾਰੀਆ ਟੂਰਸ ਐਂਡ ਟਰੈਵਲ ਦਾ ਵੀ ਨੰਬਰ ਦੇ ਦਈਏ ਭਾਈ 905-678-1200 ਟੋਰਾਂਟੋ ਤੋਂ ਅੰਮ੍ਰਿਤਸਰ 1775 ਟੋਰਾਂਟੋ ਤੋਂ ਦਿੱਲੀ 1480 ਮਈ ਅਤੇ ਜੂਨ ਦੀ ਇਹ ਪ੍ਰਾਈਸ ਆ ਤੇ ਜੇ ਟੋਰਾਂਟੋ ਤੋਂ ਪਾਕਿਸਤਾਨ ਦੀ ਗੱਲ ਕਰਾਂ ਲਾਹੌਰ ਦੀ 1199-92 ਤੇ ਟੋਰਾਂਟੋ ਤੋਂ ਕਰਾਚੀ 1049 ਟੋਰਾਂਟੋ ਤੋਂ ਇਸਲਾਮਾਬਾਦ 985 905-678-1200 ਤੇ ਕਾਲ ਜਿਹੜੀ ਆ ਕਰ ਲੈਣੀ ਹਾਈ ਪੁਆਇੰਟ ਫਰਨੀਚਰ ਮੈਟਰਸ ਤੋਂ ਬਾਈ ਮਾਨਵ ਹੋਣੀ ਵੀ ਸਾਡੇ ਵੱਡੇ ਸਪਾਂਸਰ ਆ 647-382-5503 ਰੀਅਲ ਸਟੇਟ ਦੇ ਵਿੱਚ ਵੱਡਾ ਨਾਮ ਆ ਇਹ ਆਪਣਾ ਸਕੁਅਰ ਯਾਰਡ ਨਾਲ ਕੰਮ ਕਰਦੇ ਹਰਜਿੰਦਰ ਗਿੱਲ 9057838009 905-783-8009 ਤੇ ਜਿਹੜਾ ਜੀ ਤੁਸੀਂ ਕਾਲ ਕਰ ਲੈਣੀ ਬਾਈ ਜ਼ਿਆਦਾ ਕਮਰਸ਼ਲ ਹੀ ਕੰਮ ਕਰਦਾ ਵੈਸੇ ਆ ਜਿਹੜੇ ਬੋਲ ਆ ਇਹਦੇ ਨਾਲ ਮੈਨੂੰ ਮਾਨਕ ਸਾਹਿਬ ਦੇ ਉਹ ਬੋਲ ਚੇਤੇ ਆ ਰਹੇ ਆ ਜਿਹੜੇ ਆ ਬਈ ਮਿੱਤਰਾਂ ਨੂੰ ਧੋਖਾ ਦੇਣੀ ਏ ਕੀੜੇ ਪੈਣਗੇ ਮਰੇਂਗੀ ਸੱਪ ਲੜ ਕੇ ਜਾਂ ਫਿਰ ਗੋਲੀ ਮਾਰੋ ਇਹੋ ਜਿਹਾ ਬਨੌਠੀ ਯਾਰ ਦੇ ਕਿ ਨਹੀਂ
Green Valley Supermarket, McQueen and Mayfield, Main Intersection, 7 days fresh grocery, best prices pe. Grocery to baad, baith ke khana khana hai, Tandoori Bites and Chaat Express, या फिर तुसी टेक आउट लेना या फिर तुसी केटरिंग करवानी है। पहुंचो ग्रीन वैली सुपरमार्केट 905-913-1666 905-913-1666 ग्रीन वैली सुपरमार्केट।
वैसे मिसेज वेरी की गल अज तुहाडे घर च कुछ चेंज लग रहा वा। वैसे तुहाडे घर मैं इन्नी बार आया वा पर अज कुछ वखरा ही लग रहा है।
और नहीं बाजवा जी एक्चुअली घर च पर्दे लाए हुए ने ते इस सारा कमाल एचडी ड्रेपरी हाउस वालियां दा है। तुसी मैं एचडी ड्रेपरी वालियां नु फोन करो ते घर नु शानदार बनाओ 9418 द गोल्ड रोड ब्रैम्पटन 416-568-8627 ते या 905-915-8787 ते।
मकान ते घर विच सुकून दा अंतर हुंदा है ते असी घर एहो जिहा लभदे आ जिथे जाके सुकून मिले। कि तुसी भी अपने लिए सुकून लभ रहे हो ते इको ना याद रखो आरिफा मुजफ्फर। आरिफा मुजफ्फर तुहाडे घर दे सुकून दा सुपना साकार करन दे विच मदद कर सकते ने। आरिफा मुजफ्फर सिटीस्केप रियल एस्टेट लिमिटेड ब्रोकरेज दे नाल सेल्स रिप्रेजेंटेटिव ने। हुने कॉल करो आरिफा मुजफ्फर जी नू 647-898-6245 647-898-6245।
रौला ते भाई पैना ही पैना क्योंकि म्यूनसीपल इलेक्शन आ रही है ते खास तौर ते 26 अक्तूबर नू आ ते 1 मई तो तुहानू पता बहुत सारे चेहरे ते खास तौर ते साडे अजीज दोस्त कम्युनिटी दे विच वड्डा नाम है वार्ड 9 ते 10 तों गल करां गुरप्रीत ढिल्लो मैदान दे विच आ ते होर बहुत सारे चेहरे ते तुसी भी साडे नाल भाई संपर्क जिहड़ा कर लैणा। तुसी भी चाहुंदे हो तुहाडी जिहड़ी गल्लबात कीती जावे रौनक पंजाब जां उड़ीक ते ਨਵੇਂ ਵੀ ਤੇ ਪੁਰਾਣੇ ਚਿਹਰੇ ਵੀ ਜਰੂਰ ਗੱਲ ਕਰਾਂਗੇ ਤੇ ਖਾਸ ਤੌਰ ਤੇ ਜਿਹੜੇ ਸਵਾਲ ਵੀ ਹੋਏ ਉਹ ਵੀ ਅਸੀਂ ਤੁਹਾਨੂੰ ਪਤਾ ਹੀ ਆ ਰੌਣਕ ਪੰਜਾਬ ਜਾਂ ਉਡੀਕ ਤੇ ਅਸੀਂ ਜਿਹੜਾ ਕਰਦੇ ਹਾਂ ਜੀ ਕਿਉਂਕਿ ਐਡ ਇੱਕ ਆਪਣੀ ਜਗ੍ਹਾ ਪਰ ਜਿਹੜੇ ਆਮ ਲੋਕਾਂ ਦੇ ਸਵਾਲ ਜਿਹੜੇ ਆ ਉਹ ਜ਼ਰੂਰੀ ਆ ਇਹ ਸਾਡੇ ਲੀਡਰਾਂ ਨੂੰ ਦੇਣੇ ਪੈਣਗੇ ਕਿਉਂਕਿ ਬਾਰਬੀਕਿਊ ਜਾਂ ਫਿਰ ਰੀਮਨ ਕੱਟ ਕੇ ਗੱਡੀਆਂ ਨਹੀਂ ਚੱਲਣੀਆਂ ਹੁਣ ਸਨੋਅ ਦੇ ਟਾਈਮ ਤਾਂ ਤਰਾ ਤਰਾ ਹੁੰਦੀ ਆ ਸਮਰ ਦੇ ਟਾਈਮ ਤਾਂ ਕਰੀਏ ਪਾਰਕਾਂ ਦਾ ਬੁਰਾ ਹਾਲ ਆ ਨਾਲ ਦੇ ਸ਼ਹਿਰਾਂ ਦੀ ਕਦੀ ਗੱਲ ਸੁਣੀ ਆ ਬ੍ਰੈਂਪਟਨ ਦੀ ਹੀ ਕਿਉਂ ਗੱਲ ਜਿਹੜੀ ਵੱਧ ਹੋ ਰਹੀ ਆ ਇਹ ਨਹੀਂ ਕਿ ਬ੍ਰੈਂਪਟਨ ਦੇ ਵਿਚ ਅਸੀਂ ਤੁਸੀਂ ਵੱਧ ਰਹਿ ਰਹੇ ਨਹੀਂ ਇਹ ਗੱਲ ਨਹੀਂ ਅਸੀਂ ਟੈਕਸ ਵੱਧ ਦੇ ਰਹੇ ਹਾਂ ਸਾਰਾ ਕੁਝ ਵੱਧ ਪਰ ਸਹੂਲਤਾਂ ਦਿਨ ਬਾਏ ਦਿਨ ਜਿਹੜੀਆਂ ਉਹ ਕਟੌਤੀ ਜਿਹੜੇ ਆ ਕੱਟ ਲੱਗ ਰਹੇ ਆ ਜਿਸ ਤਰ੍ਹਾਂ ਪੰਜਾਬ ਦੇ ਵਿਚ ਆ ਯੂ ਟਰਨ ਸਰਕਾਰ ਲਾਉਂਦੀ ਆ ਮਿਲਦੇ ਫਿਰ ਦੁਬਾਰਾ ਸਾਡੇ ਤੋਂ ਬਾਅਦ ਚ ਏਸ਼ੀਅਨ ਕਨੈਕਸ਼ਨ ਸੁਣਨਾ ਇੱਥੇ ਤੁਸੀਂ ਆਪਣੇ ਸੋਢੀ ਨਾਗਰਾਂ ਨੂੰ ਦਿਓ ਛੁੱਟੀਆਂ ਤੇ ਚਿੱਲ ਕਰਿਆ ਕਰੋ ਜ਼ਿੰਦਗੀ ਬੜੀ ਛੋਟੀ ਆ ਚਿੱਲ ਕਰਿਆ ਕਰੋ ਸਾਡੇ ਪਿੰਡ ਵਾਲਾ ਇਸੇ ਤਰ੍ਹਾਂ ਨੀਲਾ ਕਹਿੰਦਾ ਹੁੰਦਾ ਕਹਿੰਦਾ ਵੀ ਗਰਮੀਆਂ ਦੇ ਦਿਨਾਂ ਦੇ ਵਿਚ ਪਾਣੀ ਵੱਧ ਪੀਣਾ ਚਾਹੀਦਾ ਪਾ ਕੇ ਕੱਲ ਮਿਲਦੇ ਠੀਕ ਹੈ ਜੀ ਥੈਂਕ ਯੂ
ਯੰਗਸਟਾਊਨ ਟੋਰਾਂਟੋ
ਟਰੱਕ ਸਰਵਿਸਿੰਗ ਖੇਤਰ ਵਿਚ ਓਨਟਾਰੀਓ ਦਾ ਮੋਹਰੀਨਾ ਕੁਇਕ ਟਰੱਕ ਲਿਊਬ ਤੁਸੀਂ ਇੱਕ ਟਰੱਕ ਚਲਾਉਣੇ ਜਾਂ ਫਲੀਟ ਹੈਗੀ ਜੇ ਤੁਹਾਡਾ ਟਾਈਮ ਵੈਲਿਊ ਰੱਖਦਾ ਅਪਾਇੰਟਮੈਂਟ ਦੀ ਲੋੜ ਨਹੀਂ ਫਰਸਟ ਕਮ ਫਰਸਟ ਸਰਵਡ ਸਟੇਟ ਆਫ ਦੀ ਆਰਟ ਫੈਸਿਲਿਟੀ ਟ੍ਰੇਨਡ ਟੈਕਨੀਸ਼ੀਅਨਸ ਰਾਹੀਂ ਬੈਸਟ ਹਾਈ ਗ੍ਰੇਡ ਆਇਲਸ ਫਿਲਟਰਸ ਇੰਜਨ ਦੀ ਜਾਨ ਬਦਾਉਂਦੇ ਹੋਰ ਕੀ ਚਾਹੀਦਾ ਤਿੰਨ ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਕਰਦੇ QTL ਐਗਜ਼ਿਟ 268 ਹਾਈਵੇ 401 ਕੇਂਬ੍ਰਿਜ ਐਗਜ਼ਿਟ 579 ਹਾਈਵੇ 401 ਨਾਪਨੀ ਐਗਜ਼ਿਟ 5 QEW ਫੋਰਟ ਏਰੀ ਸਰਵਿਸ ਹੋਰ ਕੁਆਲਿਟੀ ਵਿਚ ਸਭ ਤੋਂ ਪ੍ਰਮੁੱਖ ਨਾਂ QTL 519-622-0660 ਜੋ ਆਵੇ ਸੋ ਰਾਜ਼ੀ ਜਾਵੇ
मेरी पूरे साल की सेविंग $400 हुई है
मेरी सेविंग $350
और मेरी सेविंग सबसे ज्यादा हुई है मैंने सेव किए हैं $2000
क्या चमत्कार किया मुझे भी गुर सिखाओ ना
कोई बात सादा सी है हमारे पास दो गाड़ियां और एक घर है और इन सब की इंश्योरेंस मिलाकर मैंने जबरदस्त सेविंग की है आप भी अपनी गाड़ी और घर के इंश्योरेंस में खूब सेविंग कर सकते हैं 647-290-3773 647-290-3773
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज
142 कैनेडी रोड ब्रैम्पटन 9058747471
चांदनी बैंक्वेट हॉल
इंटेलिजेंट चॉइस
locations, sound system, innovations, Chandni Banquet Hall.
30 years of hospitality experience, corporate event, exhibition, expo or any celebration.
Indoor and outdoor golf course facilities, Chandni Banquet Hall. For appointment, call today at 905-458-8888, 905-458-8888 or visit chandnivictoria.ca. Chandni.
शुद्ध खोए दी जे मिठी आई रज रज के तुसी खानी नॉन वेज ते वेज फूड दा स्वाद बड़ा तूफानी साडे स्वीट महल दा लभना नी कोई सानी
वधेरे जानकारी दे लई तुसी संपर्क कर सकदे हो सुखा कंग जी नु 416 699 9199 ते 416 679 9199